ਸ੍ਰੀ ਵਾਹਿਗੁਰੂ ਸਾਹਿਬ ਜੀ। ਮਮ ਅਪਰਾਧ ਸ਼ਿਮਾ ਕਹੁ ਧਰਿਯੋ ਹੈ, ਸੇਵਕ ਨਿਜ ਪਗ ਪੰਕਜ ਕਰਿਯੇ ਹੈ। ਮਮ ਅਪਰਾਧ ਸ਼ਿਮਾ ਕਹੁ ਧਰਿਯੋ ਹੈ।
ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਿਵਾਜ ਸਤਿਗੁਰੂ ਤੇਗ ਬਹਾਦਰ ਸਿਮਰੀਆ ਘਰ ਨਾਉਂ ਨਿਧਾਵੈ ਧਾਏ, ਸਭ ਥਾਈ ਹੋਏ ਸਹਾਏ। ਐਸੇ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਸ਼ਨ ਕਰਨ ਦਾ, ਹਜ਼ੂਰ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਪਿਛਲੇ ਪਹਿਰ ਦੇ ਸੁੰਦਰ ਦੀਵਾਨ ਸਜੇ ਹਨ। ਆਪ ਸੰਗਤਾਂ ਗੁਰਬਾਣੀ ਦਾ ਮਨੋਹਰ ਰਸ ਪਿੰਨਾ ਕੀਰਤਨ ਸਰਵਣ ਕਰ ਰਹੇ ਸੀ। ਜਾਂ ਨਾਨਕ ਹਾਟ ਬਿਹਾਜਿਆ ਹਰ ਗੁਲਮ ਗੁਲਾਮੀ, ਗੁਰੂ ਰੂਪ ਹੱਟ ਦੇ ਉੱਤੇ ਆ ਕਰਕੇ ਗੁਰੂ ਕਾ ਸਿੱਖ ਇੱਥੇ ਭਾਉ ਭਗਤੀ ਦਾ, ਗੁਰਮਤ ਗੁਰਸਿੱਖੀ ਦਾ, ਸੇਵਾ ਸਿਮਰਨ ਦਾ ਸੌਦਾ ਲੈ ਕਰਕੇ ਅੱਗੇ ਆਪਣੇ ਜੀਵਨ ਦੇ ਵਿੱਚ ਗੁਰੂ ਦੇ ਜਿਹੜੇ ਗੁਲਾਮ ਸੇਵਕ ਹਨ, ਦਾਸ ਹਨ, ਸਤਿਗੁਰਾਂ ਦੇ ਦਰ ਦੇ ਪਿਆਰੇ ਹਨ, ਉਹਨਾਂ ਪਿਆਰਿਆਂ ਦੇ ਵੀ ਗੁਲਾਮਾਂ ਦਾ ਗੁਲਾਮ ਬਣ ਕੇ, ਦਾਸ ਬਣ ਕੇ, ਛੱਛਾ ਸ਼ੋਹਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਨੀ ਹਾਰੇ। ਹੇ ਸੱਚੇ ਪਾਤਸ਼ਾਹ, ਜਿਹੜੇ ਆਪ ਜੀ ਦੇ ਦਰ ਦੇ ਸੇਵਕ ਹਨ, ਉਹਨਾਂ ਦੇ ਚਰਨਾਂ ਦੀ ਜਿਹੜੀ ਧੂੜ ਹੈ, ਉਸ ਧੂੜ ਨੂੰ ਪ੍ਰਾਪਤ ਕਰਨ ਵਾਲੇ ਜਿਹੜੇ ਦਾਸ ਹੈ ਅੱਗੇ, ਉਹਨਾਂ ਦੇ ਵੀ ਦਾਸ ਹਨ। ਅਸੀਂ ਉਹਨਾਂ ਦਾਸਾਂ ਦੀ ਚਰਨ ਧੂੜੀ ਬਣ ਕੇ ਆਪਣੇ ਜੀਵਨ ਦੇ ਵਿੱਚ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਲਈ ਜੋਦੜੀਆਂ ਅਰਦਾਸਾਂ ਬੇਨਤੀਆਂ ਕਰਦੇ ਹਾਂ। ਮਨੁੱਖਾ ਜੀਵਨ ਪ੍ਰਾਪਤੀ ਇਸੇ ਵਾਸਤੇ ਹੋਇਆ ਹੈ। ਇਹਾਂ ਖਾੜ ਚਲੋ ਹਰ ਲਾਹਾ ਅੱਗੇ ਬਸਮ ਸੁਹੇਲਾ, ਕਿ ਇੱਥੋਂ ਸਤਿਗੁਰੂ ਦੇ ਦਰ ਤੋਂ ਸ਼ੁਭ ਗੁਣਾਂ ਦੀ ਖੱਟੀ ਲੈ ਕੇ, ਭਾਉ ਭਗਤੀ ਸੇਵਾ ਸਿਮਰਨ ਦਾ ਵਣਜ ਲੈ ਕਰਕੇ ਆਪਣੇ ਜੀਵਨ ਨੂੰ ਸਫਲ ਕਰਨਾ। ਜਾ ਕੋ ਆਏ ਸੋਈ ਬੇਹੱਜ ਹੋ, ਹਰ ਗੁਰ ਤੇ ਮਨ ਹੈ ਬਸੇਰਾ। ਜਿਸ ਵਣਜ ਵਾਸਤੇ, ਜਿਸ ਵਪਾਰ ਕਰਨ ਵਾਸਤੇ ਸਾਨੂੰ ਇਹ ਮਨੁੱਖਾ ਜੀਵਨ ਮਿਲਿਆ, ਉਹ ਮਨੁੱਖਾ ਜੀਵਨ ਮਨ ਗੁਰਮਿਲ ਕਾਰਜ ਸਵਾਰੇ ਸਤਿਗੁਰੂ ਦੇ ਦਰ ਤੇ ਆਉਣ ਨਾਲ, ਮਨ ਤਨ ਦੁਆਰਾ ਸਤਿਗੁਰੂ ਨੂੰ ਮਿਲਣ ਦੇ ਨਾਲ, ਉਹ ਮਨੁੱਖਾ ਜੀਵਨ ਦੇ ਅੰਦਰ ਗੁਰਮਤ ਗੁਰਸਿੱਖੀ ਦੀ ਦਾਤ ਦਾ ਵਣਜ ਪ੍ਰਾਪਤ ਕਰਕੇ ਗੁਰਸਿੱਖ ਇਸ ਜੀਵਨ ਨੂੰ ਸਫਲਾ ਕਰ ਲੈਂਦਾ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚੋਂ ਸਤਸੰਗ ਦੁਆਰਾ ਐਸਾ ਸ਼ੁਭ ਗੁਣਾਂ ਦਾ ਵਣਜ ਆਪਾਂ ਕਰਨ ਵਾਸਤੇ ਆਏ ਹਾਂ। ਵਪਾਰ ਦੀ ਦ੍ਰਿਸ਼ਟੀ ਤੇ ਲੈਣ ਦੇਣ ਦਾ ਇੱਕ ਵਿਸ਼ੇਸ਼ ਨਿਯਮ ਚੱਲਦਾ ਹੈ, ਲੈਣਾ ਔਰ ਦੇਣਾ। ਲੈਣਾ ਇੱਥੇ ਕੀ ਹੈ ਕਿ ਸਤਿਗੁਰੂ ਦੇ ਦਰ ਤੋਂ ਗੁਰਮਤ ਦੀ ਦਾਤ ਲੈਣੀ ਹੈ, ਸਤਿਗੁਰੂ ਦੇ ਦਰ ਤੋਂ ਸੇਵਾ ਦੀ ਦਾਤ ਪ੍ਰਾਪਤ ਕਰਨੀ ਹੈ, ਗੁਰਬਾਣੀ ਸਿਮਰਨ ਦੀਆਂ ਦਾਤਾਂ ਪ੍ਰਾਪਤ ਕਰਨੀਆਂ ਹਨ। ਦੇਣਾ ਕੀ ਹੈ? ਆਪਣੇ ਸ਼ੁਭ ਗੁਣਾਂ ਦਾ ਹੰਕਾਰ ਜਿਹੜਾ ਹੈ, ਉਹ ਇੱਥੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀਆਂ ਕਰਕੇ ਛੱਡ ਕੇ ਜਾਣਾ, ਔਰ ਉਸ ਦੀ ਨਿਵਿਰਤੀ ਕਰਨੀ, ਔਰ ਨਾਲ ਨਾਲ ਔਗੁਣਾਂ ਦਾ ਤਿਆਗ ਕਰਨਾ। ਔਗੁਣਾਂ ਨੂੰ ਤਿਆਗ ਕੇ ਸਤਿਗੁਰੂ ਦੇ ਦਰ ਤੋਂ ਸ਼ੁਭ ਗੁਣਾਂ ਦੇ ਵਣਜ ਦੀ ਦਾਤ ਲੈਣੀ ਹੈ। ਇਸੇ ਨਾਲ ਹੀ ਮਨੁੱਖਾ ਜੀਵਨ ਸਫਲ ਹੁੰਦਾ ਹੈ। ਸਾਧ ਸੰਗਤ ਜੀ ਆਓ, ਮੀਰੀ ਪੀਰੀ ਦੇ ਮਾਲਕ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਗੁਰਸਿੱਖ ਸੰਗਤਾਂ ਨੂੰ ਦਰਸ਼ਨ ਦੇ ਕੇ ਤਾਰ ਰਹੇ ਹਨ। ਆਪ ਸੱਚੇ ਪਾਤਸ਼ਾਹ ਸੁੰਦਰ ਬਾਗ ਦੇ ਅੰਦਰ ਸੁਭਾਈਮਾਨ ਹਨ। ਸ਼ਾਹਜਹਾਨ ਬਾਦਸ਼ਾਹ ਜੋ ਦਿੱਲੀ ਤਖ਼ਤ ਦਾ ਮਾਲਕ ਹਿੰਦੁਸਤਾਨ ਦਾ ਬਾਦਸ਼ਾਹ ਹੈ, ਉਸ ਦਾ ਇੱਕ ਉਮਰਾਬ ਇੱਕ ਹਾਕਮ ਹੰਕਾਰ ਦੇ ਸਹਿਤ ਮਾਣ ਦੇ ਸਹਿਤ ਮਨ ਵਿੱਚ ਮੰਦਾ ਚਿਤਵਣ ਵਾਲਾ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆਣ ਪੁੱਜਿਆ ਹੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਉਹਦੇ ਮਨ ਦੀ ਬਿਰਥਾ ਨੂੰ ਵੇਖ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਨੂੰ ਯਾਦ ਦਵਾਉਂਦੇ ਹੈ ਕਿ ਜਿੱਥੇ ਤੈਨੂੰ ਤਲਵਾਰ ਚੁੱਕਣ ਦਾ ਹੱਕ ਸੀ, ਜਿੱਥੇ ਤੂੰ ਹੰਕਾਰ ਕਰਨਾ ਸੀ, ਜਿੱਥੇ ਤੂੰ ਸੂਰਮ ਗਤੀ ਵਿਖਾਉਣੀ ਸੀ, ਉੱਥੋਂ ਕਹਿਰ ਅਤੇ ਬੁੱਧਦਿਲ ਬਣ ਕੇ ਭੱਜ ਕੇ ਆ ਗਿਆ। ਆਪਣੇ ਜੀਵਨ ਨੂੰ ਤੂੰ ਲਾਜ ਲਾਈ, ਆਪਣੇ ਅਹੁਦੇ ਨੂੰ ਔਰ ਆਪਣੀ ਵਿਸ਼ੇਸ਼ ਪਦਵੀ ਦੀ ਵੀ ਲਾਜ ਨਹੀਂ ਤੂੰ ਰੱਖਣਾ ਕੀਤੀ। ਜਦੋਂ ਉਸ ਦੇ ਮਨ ਦੀ ਇੱਕ ਇੱਕ ਗੱਲ ਜੋ ਜੋ ਚਿਤਵਦਾ ਸੀ ਸਤਿਗੁਰਾਂ ਨੇ ਸਾਹਮਣੇ ਹੀ ਅੰਤਰਜਾਮੀ ਸਤਿਗੁਰਾਂ ਨੇ ਉਸ ਨੂੰ ਬਚਨ ਕਹਿ ਕੇ ਦਰਸਾਉਣਾ ਕੀਤਾ, ਉਸ ਨੂੰ ਆਪਣੀ ਅਵੱਗਿਆ ਦਾ ਭੁੱਲਦਾ ਮਨ ਦੇ ਵਿੱਚ ਬੜਾ ਭਾਰੀ ਪਛਤਾਤਾਪ ਹੋਇਆ ਤਾਂ ਹੱਥ ਜੋੜ ਕੇ ਚਰਨਾਂ ਤੇ ਢਹਿ ਕੇ ਖਿਮਾ ਜਾਚਨਾ ਕਰਦਾ ਹੈ, ਸਤਿਗੁਰੂ ਕਿਰਪਾ ਕਰੋ, ਮੈਂ ਵੱਡੀ ਅਵੱਗਿਆ ਕੀਤੀ, ਮੈਂ ਇਹ ਮਨ ਵਿੱਚ ਹੀ ਚਿਤਵਦਾ ਸੀ, ਮਨ ਵਿੱਚ ਹੀ ਮੇਰੇ ਮਾੜੇ ਖਿਆਲ ਆਏ ਸਨ, ਮਨ ਵਿੱਚ ਹੀ ਮੈਂ ਬੇਅਦਬੀ ਕਰਨ ਦਾ ਗਲਤ ਫੁਰਨਾ ਕ੍ਰੋਧ ਵਸ ਹੰਕਾਰ ਵਸ ਕਰ ਬੈਠਾ। ਸੱਚੇ ਪਾਤਸ਼ਾਹ ਤੁਸੀਂ ਖਿਮਾ ਦੇ ਸਾਗਰ ਹੋ, ਆਪ ਹਰ ਤਰ੍ਹਾਂ ਕਰਕੇ ਸਮਰੱਥ ਹੋ, ਸਤਿਗੁਰੂ ਜੀ ਮੇਰੇ ਗੁਨਾਹਾਂ ਦੀ ਮੈਨੂੰ ਖਿਮਾ ਬਖਸ਼ਿਸ਼ ਕਰੋ। ਉਹ ਖਿਮਾ ਜਾਚਨਾ ਕਰਦਾ ਹੈ, ਸਤਿਗੁਰੂ ਉਸ ਉੱਤੇ ਬਖਸ਼ਿਸ਼ਾਂ ਕਰਦੇ ਹਨ। ਇਹ ਪ੍ਰਸੰਗ ਚੱਲ ਰਹੇ ਆਪ ਸੰਗਤਾਂ ਸ਼ਰਧਾ ਭਾਵਨਾ ਦੇ ਨਾਲ ਮਨ ਦੀ ਬਿਰਤੀ ਨੂੰ ਇਕਾਗਰ ਕਰਕੇ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਮ ਅਪਰਾਧ ਸਿਮਾ ਕੋ ਧਰੀਐ ਹੈ।
ਹੇ ਸਤਿਗੁਰੂ ਜੀ, ਜੋ ਮੈਂ ਬੜਾ ਭਾਰੀ ਅਪਰਾਧ ਅਵੱਗਿਆ ਕੀਤੀ ਹੈ, ਬੇਅਦਬੀ ਕੀਤੀ ਹੈ ਔਰ ਮਨ ਵਿੱਚ ਵੀ ਬੜਾ ਭਾਰੀ ਅਪਰਾਧ ਪਾਪ ਜੋ ਚਿਤਵਿਆ ਹੈ, ਆਪ ਜੀ ਦੀ ਬੇਅਦਬੀ ਕਰਨ ਦਾ ਮਨ ਵਿੱਚ ਬਹੁਤ ਹੀ ਮਾੜਾ ਖਿਆਲ, ਇਦੋਂ ਵੱਡਾ ਪਾਪ ਹੋਰ ਕੀ ਹੋ ਸਕਦਾ ਹੈ। ਮਨ ਦੀ ਸਿਮਰਤੀ ਦੇ ਅੰਦਰ ਜੋ ਜੋ ਵੀ ਅਵੱਗਿਆਵਾਂ ਚਿਤਵੀਆਂ ਹਨ, ਜੋ ਜੋ ਵੀ ਪਾਪ ਚਿਤਵੇ ਹੈ, ਸਤਿਗੁਰੂ ਜੀ ਇਸ ਸਮੁੱਚੇ ਅਪਰਾਧਾਂ ਦੀ, ਸਮੁੱਚੇ ਗੁਨਾਹਾਂ ਦੀ ਮੈਂ ਹੱਥ ਜੋੜ ਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ। ਹੇ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਆਪ ਬਖਸ਼ਿੰਦ ਪਿਤਾ ਹੋ, ਕਿਰਪਾ ਕਰਕੇ ਮੇਰੇ ਮਨ ਵਿੱਚ ਚਿਤਵੇ ਗੁਨਾਹਾਂ ਦੀ ਵੀ ਔਰ ਤਨ ਕਰਕੇ ਵੀ ਮੈਂ ਸਨਮਾਨ ਸਤਿਕਾਰ ਅਦਬ ਨਹੀਂ ਕੀਤਾ, ਮਨ ਔਰ ਤਨ ਦੇ ਜਿੰਨੇ ਵੀ ਗੁਨਾਹ ਅਵੱਗਿਆਵਾਂ, ਵਿਸ਼ੇਸ਼ ਤੌਰ 'ਤੇ ਜੋ ਜੋ ਵੀ ਮੈਂ ਪਾਪ ਕੀਤੇ ਹੈ, ਉਹਨਾਂ ਦੀ ਮੈਨੂੰ ਸਤਿਗੁਰੂ ਜੀ ਆਪ ਖਿਮਾ ਬਖਸ਼ ਦਿਓ।
ਸੇਵਕ ਨਿਜ ਪਗ ਪੰਕਜ ਕਰੀਐ ਹੈ।
ਔਰ ਸਤਿਗੁਰੂ ਜੀ ਮੈਨੂੰ ਆਪਣੇ ਪਗ ਚਰਨਾਂ ਦਾ ਸੇਵਕ ਕਰ ਲਓ, ਸੇਵਕ ਬਣਾ ਲਓ, ਮੈਂ ਆਪ ਜੀ ਦੇ ਦਰ ਦਾ ਸੇਵਕ ਬਣਨਾ ਚਾਹੁੰਦਾ, ਆਪ ਜੀ ਦੇ ਦਰ ਦਾ ਸਿੱਖ ਬਣਨਾ ਚਾਹੁੰਦਾ, ਗਰੀਬ ਨਵਾਜ ਮੈਨੂੰ ਸਿੱਖੀ ਦਾ ਦਾਨ ਬਖਸ਼ ਕੇ ਆਪਣਾ ਸਿੱਖ ਬਣਾਓ, ਸਿੱਖੀ ਦੀ ਦਾਤ ਦੇਣਾ ਕਰੋ, ਸੇਵਕ ਦੀ ਦਾਤ ਭਾਵ ਆਪਣਾ ਸੇਵਕ ਬਣਾਓ ਸੱਚੇ ਪਾਤਸ਼ਾਹ ਜੀ। ਹੇ ਸਤਿਗੁਰੂ ਜੀ, ਮੇਰੇ ਗੁਨਾਹਾਂ ਦੀਆਂ ਗਿਣਤੀਆਂ ਇੱਕ ਨਹੀਂ, ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ। ਹੇ ਸੱਚੇ ਪਾਤਸ਼ਾਹ, ਤੁਹਾਡਾ ਇਹ ਬਿਰਦ ਹੈ, ਸੁਭਾਅ ਹੈ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਉਹ ਬਿਰਦ ਸੁਆਮੀ ਸੰਦਾ। ਜਿਹੜਾ ਸ਼ਰਨ ਵਿੱਚ ਆ ਗਿਆ ਭਾਵੇਂ ਕਿੱਡਾ ਵੱਡਾ ਵੀ ਗੁਨਾਹਗਾਰ ਹੈ, ਉਸ ਦੇ ਗੁਨਾਹਾਂ ਦੀ ਕਦੇ ਗਿਣਤੀ ਨਾ ਕਰਨੀ, ਉਹਦੇ ਗੁਨਾਹਾਂ ਨੂੰ ਕਦੇ ਆਪਣੇ ਹਿਰਦੇ ਵਿੱਚ ਨਾ ਲਿਆਉਣਾ। ਕਲਗੀਧਰ ਪਾਤਸ਼ਾਹ ਜੀ ਨੇ ਵੀ ਬੜੇ ਸੁੰਦਰ ਸ਼ਬਦ ਅੰਕਿਤ ਕੀਤੇ ਹੈ, ਕਾਗਦ ਲੇਖਾ ਜੋ ਕਰੋ ਕਹਾਂ ਪੰਜਾਬੋ ਮਾਥ, ਔਗਣ ਹਮਰੇ ਬਖਸ਼ੀਐ ਮਸਤਕ ਧਰਕੈ ਹਾਥ। ਇਹ ਕਲਗੀਧਰ ਪਾਤਸ਼ਾਹ ਫੁਰਮਾਨ ਕਰਦੇ ਹੈ ਕਿ ਮਹਾਰਾਜ ਸਾਡੇ ਔਗਣਾਂ ਦਾ ਜੇ ਲੇਖਾ ਲਿਖਣ ਲੱਗੋ ਕਾਗਜ਼ਾਂ ਦੇ ਉੱਤੇ, ਕਾਗਜ਼ ਵੀ ਮੁੱਕ ਸਕਦੇ ਹੈ ਸਾਰੀ ਸ੍ਰਿਸ਼ਟੀ ਦੇ, ਸਿਆਹੀ ਵੀ ਮੁੱਕ ਸਕਦੀ ਹੈ, ਕਲਮਾਂ ਵੀ ਖਤਮ ਹੋ ਸਕਦੀਆਂ ਹਨ ਇਸ ਬਨਸਪਤੀ ਦੇ ਬਿਰਛਾਂ ਵਿੱਚੋਂ ਘੜ ਕੇ ਲਿਖਣ ਵਾਲੀਆਂ, ਤਦ ਵੀ ਸਾਡੇ ਗੁਨਾਹ ਸਾਡੇ ਅਪਰਾਧ ਪੂਰਨ ਰੂਪ ਦੇ ਵਿੱਚ ਲਿਖ ਕੇ ਨਹੀਂ ਦੱਸੇ ਜਾ ਸਕਦੇ ਕਿ ਕਿੱਡੇ ਕੁ ਵੱਡੇ ਅਸੀਂ ਅਪਰਾਧੀ ਹਾਂ, ਕਿੱਡੇ ਕੁ ਵੱਡੇ ਅਸੀਂ ਪਾਪੀ ਹਾਂ, ਕਿੰਨੇ ਕੁ ਅਸੀਂ ਗੁਨਾਹ ਕਰਨ ਵਾਲੇ। ਇੱਕ ਇੱਕ ਪਲ ਵਿੱਚ ਹੀ ਕਰੋੜਾਂ ਹੀ ਗੁਨਾਹ ਸਾਡੇ ਮਨ ਵਿੱਚ ਆਉਂਦੇ ਹੈ ਔਰ ਚਿਤਵਦੇ ਹਾਂ, ਸਰੀਰ ਕਰਕੇ ਵੀ ਗੁਨਾਹ ਹੁੰਦੇ ਹੈ। ਸੱਚੇ ਪਾਤਸ਼ਾਹ ਅਸੀਂ ਇੱਕੋ ਹੀ ਅਰਦਾਸ ਕਰਦੇ ਹਾਂ ਕਿ ਆਪ ਜੀ ਦਾ ਬਖਸ਼ਿੰਦ ਬਿਰਦ ਹੈ, ਕਿਰਪਾਲੂ ਸੁਭਾਅ ਦਿਆਲੂ ਸੁਭਾਅ ਆਪ ਜੀ ਦਾ ਕਿਰਪਾਲੂ ਅਤੇ ਦਿਆਲੂ ਬਿਰਦ ਹੈ, ਮਸਤਕ ਦੇ ਉੱਤੇ ਆਪਣਾ ਬਖਸ਼ਿਸ਼ ਭਰਿਆ ਹੱਥ ਰੱਖ ਕੇ ਸਾਡੇ ਗੁਨਾਹਾਂ ਦੀ ਸਾਨੂੰ ਖਿਮਾ ਬਖਸ਼ ਦਿਓ। ਸੱਚੇ ਪਾਤਸ਼ਾਹ ਕਿੰਨਿਆਂ ਕੁ ਨੂੰ ਬਖਸ਼ਿਆ, ਅਣਗਿਣਤੀ ਬਖਸ਼ ਦਿੱਤੇ ਸੱਚੇ ਪਾਤਸ਼ਾਹ ਜੀ ਨੇ। ਇਹ ਵੀ ਬੇਨਤੀਆਂ ਕਰਦਾ ਮਹਾਰਾਜ, ਹੇ ਸੱਚੇ ਪਾਤਸ਼ਾਹ, ਗਰੀਬ ਨਿਵਾਜ ਮੇਰੇ ਜਿੰਨੇ ਵੀ ਮਨ ਔਰ ਤਨ ਦੀ ਜੋ ਮੈਂ ਅਵੱਗਿਆ ਮਨ ਕਰਕੇ ਵੀ ਕੀਤੀ ਹੈ, ਤਨ ਕਰਕੇ ਵੀ ਬੇਅਦਬੀ ਕੀਤੀ ਹੈ, ਇਹਨਾਂ ਦੀ ਗਿਣਤੀ ਨਾ ਕਰੋ। ਮੈਂ ਸਾਰੇ ਗੁਨਾਹਾਂ ਦੀ ਖਿਮਾ ਜਾਚਨਾ ਕਰਦਾ ਹਾਂ, ਮੈਨੂੰ ਕਿਰਪਾ ਕਰਕੇ ਆਪ ਬਖਸ਼ ਦਿਓ ਸੱਚੇ
ਪਾਤਸ਼ਾਹ।
ਸਤਿਗੁਰੂ ਜੀ, ਜੋ ਮੇਰੀ ਬੇਨਤੀ ਹੈ, ਜੋ ਮੇਰੀ ਬਿਰਥਾ ਹੈ, ਜੋ ਮੇਰੀ ਹਾਲਤ ਹੈ, ਜੀ ਕੀ ਬਿਰਥਾ ਹੋਏ ਸੋ ਗੁਰਪ ਹੈ ਅਰਦਾਸ ਕਰ। ਜੀਵ ਦੀ ਜੋ ਮਨ ਦੀ ਹਾਲਤ ਹੈ, ਜੋ ਦੁੱਖ ਹੈ, ਜੋ ਬੇਨਤੀ ਹੈ, ਉਹ ਆਪਣੇ ਸਤਿਗੁਰੂ ਕੋਲੇ ਅਰਦਾਸ ਕਰਕੇ ਅਰਜ ਕਰਨੀ, ਬੇਨਤੀ ਕਰਨੀ। ਔਰ ਬੇਨਤੀ ਕਰਨ ਲੱਗਿਆਂ ਅਰਦਾਸ ਕਰਦਿਆਂ ਛਾੜ ਸਿਆਣਪ ਸਗਲ ਮਨ ਤਨ ਅਰਪ ਧਰ, ਆਪਣੀਆਂ ਸਿਆਣਪਾਂ ਨੂੰ, ਬੁੱਧੀ ਦੀਆਂ ਚਤਰਾਈਆਂ ਨੂੰ, ਇਹ ਸਾਰਾ ਕੁਝ ਛੱਡ ਕੇ ਮਨ ਅਤੇ ਤਨ ਨੂੰ ਅਰਪਿਤ ਕਰ ਦੇਣਾ, ਸਮਰਪਿਤ ਕਰ ਦੇਣਾ ਗੁਰੂ ਸਾਹਿਬ ਦੇ ਚਰਨਾਂ ਵਿੱਚ। ਫਿਰ ਉਹ ਕੀਤੀ ਹੋਈ ਅਰਦਾਸ ਬੇਨਤੀ ਵਾਹਿਗੁਰੂ ਦੇ ਦਰ ਤੇ, ਸਤਿਗੁਰਾਂ ਦੇ ਦਰ ਤੇ ਪ੍ਰਵਾਨ ਹੋਇਆ ਕਰਦੀ ਹੈ। ਇਸ ਲਈ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ ਮਹਾਰਾਜ। ਜੋ ਮੇਰੀ ਹਾਲਤ ਹੈ ਇਸ ਵਕਤ, ਮੇਰੀ ਬੜੀ ਤਰਸਯੋਗ ਹਾਲਤ ਹੈ। ਮੈਂ ਇੱਕ ਹਿੰਦੁਸਤਾਨ ਦੇ ਬਾਦਸ਼ਾਹ ਵੱਲੋਂ ਦੁਰਕਾਰਿਆ ਹੋਇਆ, ਧੱਕਿਆ ਹੋਇਆ, ਅਪਮਾਨਿਤ ਕੀਤਾ ਹੋਇਆ, ਨਰਾਦਰ ਦੀ ਸਿਰ ਦੇ ਉੱਤੇ ਪੰਡ ਲੈ ਕੇ ਤੁਹਾਡੇ ਦਰ ਤੇ ਪੁੱਜਿਆ, ਇੰਨਾ ਮੇਰਾ ਅਪਮਾਨ ਹੋਇਆ। ਮੇਰੀ ਹਾਲਤ ਨੂੰ ਵੇਖੋ ਸਤਿਗੁਰੂ ਜੀ, ਜੋ ਮੇਰੀ ਹਾਲਤ ਹੈ ਉਸ ਦੁੱਖਾਂ ਭਰੀ ਹਾਲਤ ਨੂੰ ਤੁਸੀਂ ਕਿਰਪਾ ਕਰਕੇ ਦੂਰ ਕਰਕੇ ਮੇਰੇ ਉੱਤੇ ਬਖਸ਼ਿਸ਼ ਕਰੋ। ਜੋ ਮਹਾਰਾਜ ਮੇਰੇ ਤੋਂ ਵਗਿਆ ਹੋਈਆਂ ਉਹਨਾਂ ਦੀ ਗਿਣਤੀ ਨਾ ਕਰੋ, ਜੋ ਮੇਰੀ ਹਾਲਤ ਹੈ ਸਤਿਗੁਰੂ ਜੀ ਉਸ ਵੱਲ ਤਰਸ ਕਰਕੇ ਵੇਖਣਾ ਕਰੋ, ਤੱਕਣਾ ਕਰੋ।
ਭੂਲਤ ਸਦਾ ਦਾਸ ਗਨ ਆਏ।
ਮਹਾਰਾਜ ਜਿਹੜੇ ਦਾਸ ਹੁੰਦੇ ਆ, ਸੇਵਕ ਹੁੰਦੇ ਆ, ਉਹ ਸਦਾ ਹੀ ਭੁੱਲਦੇ ਹੀ ਆਏ ਆ, ਗਲਤੀਆਂ ਕਰਦੇ ਹੀ ਆਏ ਆ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਸਾਰੇ ਜੀਵ ਹੀ ਭੁੱਲਣ ਅੰਦਰ ਹਨ। ਭੁੱਲਣ ਵਿੱਚ ਕੀ ਆ, ਸਭ ਕੋਈ ਕਰਤਾ ਆਪ ਨਾ ਭੁੱਲੇ। ਵਾਹਿਗੁਰੂ ਸੱਚੇ ਪਾਤਸ਼ਾਹ ਇੱਕ ਐਸਾ ਬਿਰਦ ਹੈ ਵਾਹਿਗੁਰੂ ਪਰਮੇਸ਼ਰ ਦਾ, ਸਤਿਗੁਰਾਂ ਦਾ, ਕਿ ਉਹ ਆਪ ਭੁੱਲ ਬਖਸ਼ਿਸ਼ ਦੇ ਵਿੱਚ ਸਦਾ ਵਿਚਰਦੇ ਹਨ। ਬਾਕੀ ਸਭ ਜੀਵ ਭੁੱਲਣ ਵਿੱਚ ਹੀ ਹਨ, ਗਲਤੀਆਂ ਵਗਿਆਵਾਂ ਕਦਮ ਕਦਮ ਤੇ ਹੁੰਦੀਆਂ ਹਨ। ਹੇ ਸੱਚੇ ਪਾਤਸ਼ਾਹ ਜੀ, ਜਿਹੜੇ ਦਾਸ ਸੇਵਕ ਹੈ ਇਹ ਹਮੇਸ਼ਾ ਹੀ ਅਵਗਿਆਵਾਂ ਕਰਦੇ ਆਏ ਆ, ਇਹਨਾਂ ਤੋਂ ਅਵਗਿਆਵਾਂ ਹੋਣੀਆਂ ਗੁਨਾਹ ਹੋਣੇ, ਗਲਤੀਆਂ ਹੋਣੀਆਂ, ਇਹ ਸੁਤੇ ਹੈ ਸੱਚੇ ਪਾਤਸ਼ਾਹ। ਇਹ ਜੀਵ ਸਦਾ ਹੀ ਭੁੱਲਣਹਾਰ ਹੈ, ਇਸ ਤੋਂ ਸਦਾ ਹੀ ਗਲਤੀਆਂ ਹੁੰਦੀਆਂ ਹਨ।
ਪੀਰ ਸਿਮਾਹੀ ਕਰਤ ਰਹਾਏ,
ਜਿਹੜੇ ਗੁਰੂ ਸਾਹਿਬ ਹੁੰਦੇ ਹੈ, ਪੀਰ ਪੂਜਨੀਕ ਹੁੰਦੇ ਹੈ, ਉਹ ਹਮੇਸ਼ਾ ਹੀ ਸੇਵਕਾਂ ਦੀਆਂ ਭੁੱਲਾਂ ਨੂੰ ਚਿਤਾਰਦੇ ਨੇ, ਉਹਨਾਂ ਨੂੰ ਬਖਸ਼ ਦਿੰਦੇ ਆ। ਐਡਾ ਉਹਨਾਂ ਦਾ ਦਿਆਲੂ ਬਿਰਧ ਹੁੰਦਾ, ਇੰਨਾ ਵਿਸ਼ਾਲ ਹਿਰਦਾ ਕਿ ਉਹ ਆਪਣੇ ਪਿਆਰਿਆਂ ਦੀਆਂ ਭੁੱਲਾਂ ਨੂੰ ਨਹੀਂ ਚਿਤਵਦੇ। ਜਦੋਂ ਕੋਈ ਗੁਨਾਹ ਕਰਦਾ ਅਤੇ ਨਾਲ ਨਾਲ ਖਿਮਾ ਜਾਚਨਾ ਕਰਦਾ ਤਾਂ ਗੁਰੂ ਸਾਹਿਬ ਸਦਾ ਹੀ ਬਖਸ਼ ਦਿੰਦੇ ਆ, ਬਖਸ਼ਿੰਦ ਹਨ। ਇਸ ਕਰਕੇ ਮਹਾਰਾਜ ਸੇਵਕਾਂ ਦਾ ਕਰਮ ਹੀ ਹੈ ਕਿ ਭੁੱਲ ਜਾਣਾ, ਕੋਈ ਨਾ ਕੋਈ ਵਗਿਆ ਹੋ ਹੀ ਜਾਣੀ। ਜਦੋਂ ਬਾਣੀ ਪੜ੍ਹੀ ਦੀ ਆ ਉਦੋਂ ਵੀ ਅਰਦਾਸ ਕਰਨੀ, ਮਹਾਰਾਜ ਗੁਰਬਾਣੀ ਪੜ੍ਹਦਿਆਂ ਨਿਤਨੇਮ ਕਰਦਿਆਂ ਅੱਖਰ ਵਾਧਾ ਘਾਟਾ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਕ ਹਨ। ਖਿਮਾ ਜਾਚਨਾ ਕਰੋ, ਖਿਮਾ ਦੀ ਬਖਸ਼ਿਸ਼ ਕਰੋ। ਸਿਮਰਨ ਕਰਕੇ ਵੀ, ਅਰਦਾਸ ਕਰਕੇ ਜਾਚਨਾ ਕਰਨੀ, ਸੇਵਾ ਕਰਕੇ ਵੀ, ਔਰ ਸੰਗਤ ਵਿੱਚ ਆਈਏ ਜਦੋਂ ਜਾਈਏ ਉਦੋਂ ਵੀ ਸੂਖਮ ਬੇਨਤੀ ਕਰਨੀ, ਮਹਾਰਾਜ ਆਪ ਜੀ ਦੇ ਦਰ ਤੇ ਹਾਜ਼ਰੀ ਭਰੀ ਹੈ, ਮਨ ਬਾਣੀ ਸਰੀਰ ਕਰਕੇ ਬਹੁਤ ਅਵਗਿਆਵਾਂ ਹੋਈਆਂ ਹਨ, ਆਪ ਜੀ ਦੇ ਦਰ ਦਾ ਪੂਰਨ ਅਦਬ ਸਤਿਕਾਰ ਨਹੀਂ ਰਿਹਾ ਹੋਏਗਾ ਸੰਗਤ ਵਿੱਚ ਬੈਠਦਿਆਂ, ਮਹਾਰਾਜ ਸੁਮਤ ਬਖਸ਼ੋ, ਗੋਲੀ ਭੈ ਭਾਵ ਨਹੀਂ ਬਖਸ਼ੋ, ਇਹ ਸਾਰੀਆਂ ਵਗਿਆਵਾਂ ਦੀ ਖਿਮਾ ਬਖਸ਼ ਦਿਓ ਸੱਚੇ ਪਾਤਸ਼ਾਹ। ਕਦਮ ਕਦਮ ਤੇ ਸਤਿਗੁਰੂ ਦੇ ਦਰ ਤੇ, ਕਿ ਸਿੱਖ ਦੇ ਮਨ ਵਿੱਚ ਕਦੇ ਵੀ ਇਹ ਮਾਣ ਹੰਕਾਰ ਨਾ ਆ ਜਾਏ ਕਿ ਮੈਂ ਬਹੁਤਾ ਸੇਵਾ ਕਰਨ ਵਾਲਾ, ਮੈਂ ਬਹੁਤਾ ਸਿਮਰਨ ਕਰਨ ਵਾਲਾ, ਮੈਂ ਸੰਗਤ ਦੇ ਵਿੱਚ ਬੜੀ ਇਕਾਗਰਤਾ ਨਾਲ ਬੈਠਣ ਵਾਲਾ, ਬੜਾ ਵੱਡਾ ਸਰੋਤਾ ਹਾਂ। ਐਸਾ ਕੋਈ ਰਾਈ ਦੇ ਦਾਣੇ ਜਿੰਨਾ ਲੇਸ ਮਾਤਰ ਵੀ ਅੰਦਰ ਅਹੰ ਭਾਵ ਨਾ ਰਹਿ ਜਾਏ। ਅਰਦਾਸ ਕਰਨੀ, ਬੇਨਤੀ ਕਰਨੀ ਸਤਿਗੁਰੂ ਦੇ ਦਰ ਤੇ ਹਮੇਸ਼ਾ ਵਾਸਤੇ। ਇਸ ਲਈ ਮਹਾਰਾਜ ਸੇਵਕ ਭੁੱਲਦੇ ਹੀ ਆਏ ਹੈ, ਗੁਨਾਹ ਹੋ ਹੀ ਜਾਂਦੇ ਆ, ਗਲਤੀਆਂ ਹੁੰਦੀਆਂ ਹੀ ਹਨ, ਪਰ ਸਤਿਗੁਰੂ ਸਦਾ ਬਖਸ਼ਿੰਦ ਹਨ। ਜੇ ਸੇਵਕਾਂ ਕੋਲੋਂ ਗਲਤੀਆਂ ਹੁੰਦੀਆਂ ਹਨ ਤਾਂ ਗੁਰੂ ਸਾਹਿਬ ਬਖਸ਼ਦੇ ਵੀ ਰਹੇ ਹਨ। ਹੇ ਸੱਚੇ ਪਾਤਸ਼ਾਹ, ਆਪ ਕਿਰਪਾ ਕਰਕੇ ਪੂਜਨੀਕ ਸਤਿਗੁਰੂ ਜੀ ਮੇਰੇ ਗੁਨਾਹਾਂ ਦੀ ਮੈਨੂੰ ਖਿਮਾ ਬਖਸ਼ ਦਿਓ।
ਦੇਖ ਦੀਨ ਗੁਰ ਭੈ ਕਿਰਪਾਲਾ,
ਜਦੋਂ ਇਹਦੇ ਹਿਰਦੇ ਦੇ ਵਿੱਚ ਨਿਮਰਤਾ ਵੇਖੀ ਹੈ, ਗਰੀਬੀ ਦੇਖੀ ਹੈ, ਭਾਵਨਾ ਵੇਖੀ ਹੈ ਕਿ ਪੂਰਾ ਨਿਮਰਤਾ ਦੇ ਵਿੱਚ ਭਿੱਜ ਕੇ ਇਸਨੇ ਬੇਨਤੀ ਕੀਤੀ ਹੈ, ਇਹਦੇ ਮਨ ਦਾ ਹੰਕਾਰ ਲੈ ਗਿਆ ਹੈ, ਤਾਂ ਸਤਿਗੁਰੂ ਜੀ ਨੇ ਵੀ ਕਿਰਪਾ ਕਰਨ ਲੱਗਿਆਂ ਦੇਰੀ ਨਹੀਂ ਕੀਤੀ। ਕੇਵਲ ਮਨ ਦਾ ਮਾਣ, ਤਨ ਦਾ ਤਾਣ ਛੱਡ ਕੇ ਹੀ ਨਿਮਰਤਾ ਧਾਰ ਕੇ ਸਤਿਗੁਰੂ ਦੇ ਦਰ ਤੇ ਆਉਣਾ, ਨਿਮਰਤਾ ਧਾਰ ਕੇ ਹੀ ਬੇਨਤੀ ਕਰਨੀ, ਹਾਜ਼ਰੀ ਭਰਨੀ, ਤੇ ਕਿਰਪਾ ਦੀ ਵੀ ਫਿਰ ਕਮੀ ਨਹੀਂ ਰਹਿ ਜਾਂਦੀ ਸਾਧ ਸਿੰਘ ਜੀ, ਕਿਰਪਾ ਵੀ ਤਤਕਾਲ ਹੀ ਹੋ ਜਾਂਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਕਿ ਇਹਦੇ ਮਨ ਦਾ ਗਰਭ ਲੈ ਗਿਆ, ਹੰਕਾਰ ਲੈ ਗਿਆ ਹੈ, ਨਿਮਰਤਾ ਦੇ ਘਰ ਵਿੱਚ ਆ ਗਿਆ ਹੈ, ਤਾਂ ਸਤਿਗੁਰੂ ਜੀ ਨੂੰ ਵੀ ਬਹੁਤ ਦਿਆਲਤਾ ਇਸ ਉੱਤੇ ਹੋ ਆਈ।
ਬੈਠਾ ਰਿਓ ਸਮੀਪ ਤੇ ਸਕਾਲਾ,
ਫਿਰ ਉਸੇ ਵਕਤ ਸਤਿਗੁਰਾਂ ਨੇ ਸਨਮਾਨ ਨਾਲ ਆਪਣੇ ਕੋਲੇ ਬਿਠਾਇਆ, ਇਸ਼ਾਰਾ ਕੀਤਾ, ਪ੍ਰੇਮੀਆਂ ਇੱਥੇ ਬੈਠ ਸਾਡੇ ਪਾਸ,
ਨਿਜ ਸਿੱਖ ਕਰਕੇ ਸਿੱਖਿਆ ਦਈ,
ਔਰ ਆਪਣਾ ਸਿੱਖ ਬਣਾ ਲਿਆ ਸਤਿਗੁਰਾਂ ਨੇ, ਗੁਰਮਤ ਦੀ ਭਾਵ ਭਗਤੀ ਦੀ ਸਿੱਖੀ ਦੀ ਸ਼ੁਭ ਸਿੱਖਿਆ ਦੇ ਕੇ ਸਿੱਖੀ ਦਾ ਦਾਨ ਬਖਸ਼ਿਆ, ਕਿ ਤੂੰ ਸਿੱਖ ਸਜਣ ਦੀ, ਸਿੱਖੀ ਧਾਰਨ ਕਰਨ ਦੀ, ਗੁਰੂ ਕੇ ਘਰ ਦਾ ਸਿੱਖ ਬਣਨ ਦੀ ਬੇਨਤੀ ਕੀਤੀ ਹੈ, ਲੈ ਤੈਨੂੰ ਸਿੱਖੀ ਦਾ ਦਾਨ ਬਖਸ਼ਦੇ ਹਾਂ। ਸਿੱਖੀ ਦਾ ਦਾਨ ਦੇ ਕਰਕੇ ਹਜ਼ੂਰ ਨੇ ਗੁਰਮਤ ਦੀ, ਗੁਰੂ ਘਰ ਦੀ ਬੜੀ ਸੁੰਦਰ ਸ਼ੁਭ ਸਿੱਖਿਆ, ਜੀਵਨ ਨੂੰ ਸਫਲ ਕਰ ਦੇਣ ਵਾਲੀ ਐਸੀ ਗੁਰਮਤ ਦੀ ਸਿੱਖਿਆ ਦਾ ਦਾਨ ਦਿੱਤਾ।
ਫਕਰਨ ਆਗੇ ਨਮਤਾ ਲਈ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਕੀ ਸਿੱਖਿਆ ਦਿੱਤੀ, ਕਹਿੰਦੇ ਭਾਈ ਜਿਹੜੇ ਵਾਹਿਗੁਰੂ ਦੀ ਬੰਦਗੀ ਕਰਨ ਵਾਲੇ ਹੁੰਦੇ ਹੈ, ਜਿਹਨਾਂ ਨੂੰ ਕੇਵਲ ਪਰਮੇਸ਼ਰ ਦਾ ਹੀ ਆਸਰਾ ਜੀਵਨ ਦੇ ਅੰਦਰ ਹੁੰਦਾ, ਸਬਰ ਅੰਦਰ ਸਾਬਰੀ ਤਨ ਏਵੈ ਜਾਲੇਨ ਹੋਣ ਨਜੀ ਖੁਦਾਏ ਦਾ ਭੇਤ ਨਾ ਕਿਸੇ ਦੇਣ, ਐਸੇ ਜਿਹੜੇ ਪ੍ਰਭੂ ਦੇ ਪਿਆਰੇ ਹਨ, ਵਾਹਿਗੁਰੂ ਦਾ ਨਾਮ ਜਪਣ ਵਾਲੇ ਜਿਹੜੇ ਬੰਦਗੀ ਕਰਨ ਵਾਲੇ ਹੈ, ਉਹਨਾਂ ਦੇ ਅੱਗੇ ਹਮੇਸ਼ਾ ਨਿਭ ਕੇ ਰਹੀਦਾ, ਉਹਨਾਂ ਦੇ ਅੱਗੇ ਕਦੇ ਹੰਕਾਰ ਨਹੀਂ ਕਰੀਦਾ, ਮਾਣ ਨਹੀਂ ਕਰੀਦਾ, ਨਿਮਰਤਾ ਹੀ ਰੱਖੀਦੀ ਆ ਉਹਨਾਂ ਦੇ ਸਨਮੁਖ।
ਸੰਤਨ ਟਿਗ ਗਮ ਨਹੁ ਤਜ ਮਾਨ।
ਔਰ ਸਤਿਗੁਰੂ ਜੀ ਕਹਿੰਦੇ ਜਦੋਂ ਸੰਤਾਂ ਦੇ ਪਾਸ ਚੱਲ ਕੇ ਜਾਈਏ, ਉਹਨਾਂ ਦੀ ਸੰਗਤ ਕਰਨ ਵਾਸਤੇ ਜਾਈਏ, ਉਹਨਾਂ ਦੇ ਦਰਸ਼ਨ ਕਰਨ ਵਾਸਤੇ ਜਾਈਏ। ਸੰਤ ਜਿਹੜੇ ਪ੍ਰਭੂ ਦੇ ਪਿਆਰੇ, ਅੱਠੇ ਪਹਿਰ ਇੱਕ ਤੈ ਲਿਵੈ ਮੰਨੇ ਨ ਹੁਕਮ ਅਪਾਰ। ਅੱਠੇ ਪਹਿਰ ਜਿਨ੍ਹਾਂ ਦੀ ਨਾਮ ਵਿੱਚ ਸੁਰਤ ਵਿੱਚ ਲਿਵ ਲੱਗੀ ਹੋਈ ਹੈ, ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਅੱਠ ਪਹਿਰ ਨਿਕਟ ਕਰ ਜਾਣਾ, ਅੱਠੇ ਪਹਿਰ ਵਾਹਿਗੁਰੂ ਨੂੰ ਸਭ ਤੋਂ ਨੇੜੇ ਕਰਕੇ ਜਾਣਦੇ ਹੈ। ਸ਼ਬਦ ਦੇ ਵਿੱਚ ਸੁਰਤ ਲੱਗੀ ਹੋਈ ਹੈ, ਗੁਰ ਸ਼ਬਦ ਦੀ ਕਮਾਈ ਵਿੱਚ ਜਿਨ੍ਹਾਂ ਦੀ ਚਿੱਤ, ਜਿਨ੍ਹਾਂ ਦੀ ਸੁਰਤ, ਜਿਨ੍ਹਾਂ ਦੀ ਲਿਵ ਜੁੜੀ ਹੋਈ ਹੈ, ਐਸੇ ਪ੍ਰਭੂ ਦੇ ਪਿਆਰੇ ਜਿਹੜੇ ਪੂਰਨ ਸੰਤ ਹਨ, ਜਦੋਂ ਉਹਨਾਂ ਦੇ ਪਾਸ ਜਾਣਾ ਤਾਂ ਸਤਿਗੁਰੂ ਜੀ ਕਹਿੰਦੇ ਨਿਮਰਤਾ ਦੇ ਨਾਲ ਜਾਣਾ, ਬਹੁਤ ਅਦਬ ਭਾਵ ਸਤਿਕਾਰ ਦੇ ਨਾਲ ਜਾਣਾ, ਮਾਣ ਛੱਡ ਕੇ ਜਾਣਾ ਹੈ ਹਮੇਸ਼ਾ ਵਾਸਤੇ। ਜਿਹੜਾ ਸੰਤਾਂ ਦੇ ਅੱਗੇ ਨਾਮ ਜਪਣ ਵਾਲਿਆਂ ਦੇ ਅੱਗੇ ਨਿਮਰਤਾ ਰੱਖਦਾ ਹੈ,
ਸੇਵਾ ਕਰਹੁ ਹੋਏ ਸੁਖਵਾਨ।
ਔਰ ਸਾਧ ਸੰਗਤ ਜੀ, ਸਤਿਗੁਰੂ ਕਹਿੰਦੇ ਉਹਨਾਂ ਦੇ ਪਾਸ ਜਦੋਂ ਜਾਈਏ, ਉਹਨਾਂ ਦੀ ਆਗਿਆ ਵਿੱਚ ਰਹਿ ਕੇ, ਗੁਰਮੁਖਾਂ ਦੀ, ਪ੍ਰਭੂ ਦੇ ਪਿਆਰਿਆਂ ਦੀ ਆਗਿਆ ਮੰਨ ਕੇ ਸੇਵਾ ਕਰੀਏ। ਸਤਿਗੁਰੂ ਮਹਾਰਾਜ ਜੀ ਨੇ ਗੁਰੂ ਘਰ ਦੇ ਵਿੱਚ ਵੀ ਨਾਮ ਜਪਣ ਵਾਲੇ ਗੁਰਮੁਖਾਂ ਦਾ, ਗੁਰਸਿੱਖਾਂ ਦਾ, ਔਰ ਗੁਰਮਤਿ ਦੀ ਸਾਧਨਾ ਕਰਨ ਵਾਲੇ ਸਾਧੂਆਂ ਦਾ, ਨਾਮ ਦੇ ਰੰਗ ਵਿੱਚ ਰੰਗੀਆਂ ਹੋਈਆਂ ਪਵਿੱਤਰ ਆਤਮਾਵਾਂ ਦਾ ਬਹੁਤ ਵੱਡਾ ਸਨਮਾਨ ਔਰ ਸਤਿਕਾਰ ਕੀਤਾ ਹੈ। ਇਸ ਕਰਕੇ ਮਹਾਰਾਜ ਸਾਹਿਬ ਨਾਮ ਜਪਣ ਵਾਲਿਆਂ ਦਾ ਸਤਿਕਾਰ, ਭਗਤੀ ਕਰਨ ਵਾਲਿਆਂ ਨੂੰ ਕਿਤਨਾ ਵੱਡਾ ਸਨਮਾਨ ਦੇ ਰਹੇ। ਕਹਿੰਦੇ ਪ੍ਰਭੂ ਦੇ ਪਿਆਰੇ ਸੰਤਾਂ ਦੇ ਦਰ ਤੇ ਜਾਂਦਿਆਂ ਨਿਮਰਤਾ ਰੱਖਣੀ ਹੈ, ਫਿਰ ਉਹਨਾਂ ਦੀ, ਗੁਰਮੁਖਾਂ ਦੀ ਆਗਿਆ ਵਿੱਚ ਰਹਿ ਕੇ ਉੱਥੇ ਸੇਵਾ ਕਰਨੀ ਹੈ, ਜੋ ਆਗਿਆ ਕਰਨ ਉਸ ਆਗਿਆ ਨੂੰ ਮੰਨ ਕੇ ਸੇਵਾ ਨਿਭਾਉਣੀ ਹੈ। ਜੇ ਸੇਵਾ ਨਿਭਾਈਏ, ਆਗਿਆ ਮੰਨ ਕੇ ਉਹਨਾਂ ਦੀ ਪ੍ਰਸੰਨਤਾ ਲਈਏ, ਫਿਰ ਸਾਰੇ ਜੀਵਨ ਵਿੱਚ ਸੁੱਖ ਪ੍ਰਾਪਤ ਹੋ ਜਾਂਦੇ ਹਨ।
ਨਿਤ ਸਤਿਗੁਰ ਕੋ ਸਿਮਰਨ ਕਰੋ।
ਔਰ ਨਿਤਾ ਪ੍ਰਤੀ ਗੁਰਮਤਿ ਦੀ ਇਹ ਸਿੱਖਿਆ ਹੈ, ਜਿਹੜਾ ਤੈਨੂੰ ਸਤਿਗੁਰੂ ਮਹਾਰਾਜ ਜੀ ਕਹਿੰਦੇ ਸਿਮਰਨ ਦਾ ਦਾਨ ਦਿੱਤਾ ਹੈ, ਇਹ ਮੂਲ ਮੰਤਰ ਦਾ, ਵਾਹਿਗੁਰੂ ਮੰਤਰ ਦਾ ਇਹੀ ਸਿਮਰਨ ਹੈ ਸਭ ਤੋਂ ਵੱਡਾ। ਇਹ ਪ੍ਰਫੁੱਲਤ ਹੁੰਦਾ ਗੁਰਬਾਣੀ ਦੀ ਕਮਾਈ ਨਾਲ, ਸਤਸੰਗਤ ਦੇ ਨਾਲ, ਸੇਵਾ ਦੇ ਨਾਲ। ਕੱਲਾ ਬੀਜ ਸਤਸੰਗ ਦੀ ਧਰਤੀ ਦੇ ਵਿੱਚ ਬੀਜਿਆ ਪ੍ਰਫੁੱਲਤ ਨਹੀਂ ਹੁੰਦਾ, ਜਿੰਨਾ ਚਿਰ ਉਹਦੇ ਨਾਲ ਨਾਲ ਉਹਨੂੰ ਪ੍ਰਫੁੱਲਤ ਕਰਨ ਵਾਲੇ ਸਾਰੇ ਸਾਧਨ ਨਾ ਕੀਤੇ ਜਾਣ। ਪਹਿਲਾਂ ਧਰਤੀ ਵਾਹੀ ਜਾਂਦੀ ਹੈ, ਚੰਗੀ ਤਰ੍ਹਾਂ ਸਵਾਰੀ ਜਾਂਦੀ ਹੈ, ਫਿਰ ਉਹਦੀ ਵੱਤ ਵੇਖੀ ਜਾਂਦੀ ਹੈ, ਫਿਰ ਉਹਦੇ ਵਿੱਚ ਬੀਜ ਪਾਇਆ ਜਾਂਦਾ, ਫਿਰ ਸੁਹਾਗਾ ਫੇਰਿਆ ਜਾਂਦਾ, ਫਿਰ ਜਦੋਂ ਬੀਜ ਉੱਗਦਾ ਫਿਰ ਸਮੇਂ ਸਿਰ ਉਹਨੂੰ ਪਾਣੀ ਦੇਈਦਾ ਹੈ, ਉਹਦੀ ਗੋਡੀ ਕਰੀਦੀ ਹੈ, ਉਹਦੀ ਹਿਫਾਜ਼ਤ ਲਈ ਹਰ ਤਰ੍ਹਾਂ ਦਾ ਖਿਆਲ ਔਰ ਧਿਆਨ ਰੱਖਿਆ ਜਾਂਦਾ, ਫਿਰ ਕਿਤੇ ਜਾ ਕੇ ਉਹ ਫਲ ਦਾ ਰੂਪ ਧਾਰਨ ਕਰਦਾ। ਇਸ ਲਈ ਨਾਮ ਰੂਪ ਬੀਜ ਦੇ ਸਾਧਨ ਦੇ ਨਾਲ ਨਾਲ ਸਾਧ ਸੰਗਤ ਜੀ, ਜਿਹੜੇ ਵਿਸ਼ੇਸ਼ ਸਾਧਨ ਹਨ, ਅਭਿਆਸ ਦਾ ਜਲ ਦੇਣਾ ਹਮੇਸ਼ਾ ਵਾਸਤੇ, ਔਗੁਣਾਂ ਦੇ ਤਿਆਗ ਦੀ ਗੋਡੀ ਕਰਨੀ ਹਮੇਸ਼ਾ ਵਾਸਤੇ, ਜਿਹੜੇ ਔਗੁਣ ਹਿਰਦੇ ਦੇ ਵਿੱਚ ਆਉਂਦੇ ਹੈ ਮਾੜੇ, ਜਿਵੇਂ ਨਦੀਨ ਬਾਹਰ ਕੱਢ ਕੇ ਪੁੱਟ ਕੇ ਸੁੱਟ ਦੇਈਦੇ ਹੈ, ਔਰ ਨਾਲ ਨਾਲ ਜਿਵੇਂ ਪਾਣੀ ਦੇ ਸੋਮੇ ਤੋਂ ਪਾਣੀ ਮਿਲਦਾ ਹੈ, ਇੱਧਰ ਸਤਸੰਗਤ ਰੂਪ ਸੋਮੇ ਤੇ ਆਉਣਾ ਹੈ। ਇਹ ਸਤਸੰਗਤ ਦਾ ਸੋਮਾ ਕਦੇ ਵੀ ਕਦੇ ਗੁਰਮੁਖ ਨੇ ਇਸ ਤੋਂ ਲਾਂਭੇ ਨਹੀਂ ਜਾਣਾ। ਇਸ ਲਈ ਇਹ ਜ਼ਰੂਰੀ ਹੈ ਕਿ ਸਤਸੰਗਤ ਵੀ ਕਰਨੀ ਹਰ ਇੱਕ ਨੇ, ਨਾਮ ਜਪਣ ਵਾਲੇ ਨੇ ਵੀ, ਔਰ ਸੰਸਾਰ ਦੇ ਕੰਮ ਧੰਦਿਆਂ ਕਰਨ ਵਾਲੇ ਕਿਰਤੀ ਗੁਰਸਿੱਖ ਨੇ ਵੀ, ਹਰ ਇੱਕ ਲਈ ਸਤਿਗੁਰੂ ਜੀ ਨੇ ਸਤਸੰਗਤ ਦਾ ਮਾਰਗ ਦਰਸਾਇਆ ਹੈ। ਇਹ ਸਾਰੇ ਸਾਧਨ ਕਰੋਗੇ ਫਿਰ ਨਾਮ ਫਲੀਭੂਤ ਹੋਏਗਾ। ਇਕੱਲਾ ਨਾਮ ਜਪਿਆ ਫਲੀਭੂਤ ਨਹੀਂ ਹੁੰਦਾ, ਕਈ ਵਾਰੀ ਬੜੇ ਦੋਸ਼ ਅੰਦਰ ਆ ਜਾਂਦੇ ਹਨ, ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਦੇ ਹੈ। ਇਸ ਲਈ ਭਾਈ ਸਤਿਗੁਰੂ ਮਹਾਰਾਜ ਕਹਿੰਦੇ ਬਈ ਹਮੇਸ਼ਾ ਵਾਸਤੇ ਸਤਿਗੁਰੂ ਦੇ ਦਰ ਦਾ ਜੋ ਤੈਨੂੰ ਨਾਮ ਪ੍ਰਾਪਤ ਹੋਇਆ ਇਸ ਨਾਮ ਦੀ ਕਮਾਈ ਕਰਨੀ ਹੈ, ਗੁਰਬਾਣੀ ਦਾ ਅਭਿਆਸ ਵੀ ਕਰਨ ਦੀ ਖਾਸ ਆਗਿਆ ਹੈ, ਪੁਨਾ ਪੁਨਾ ਨਾਲ ਨਾਲ ਗੁਰਬਾਣੀ ਦਾ ਅਭਿਆਸ ਵੀ ਕਰਨਾ, ਮਨ ਡੋਲਦਾ ਨਹੀਂ ਹੈ, ਮਾਰਗ ਦੀਆਂ ਪਰਮਾਰਥ ਦੇ ਮਾਰਗ ਦੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ, ਕੀਰਤਨ ਦਾ ਰਸ ਲੈਣਾ, ਕਥਾ ਦਾ ਰਸ ਲੈਣਾ, ਇਹ ਸਾਰਾ ਸਿਮਰਨ ਨੂੰ ਫਲੀਭੂਤ ਕਰਨ ਦੇ ਸਾਧਨ ਸਤਿਗੁਰੂ ਜੀ ਨੇ ਸਾਨੂੰ ਆਪ ਕਿਰਪਾ ਕਰਕੇ ਬਖਸ਼ਿਸ਼ ਕੀਤੇ ਹਨ। ਸੋ ਸਾਧ ਸੰਗਤ ਜੀ, ਸਤਿਗੁਰੂ ਕਹਿੰਦੇ ਭਾਈ ਪ੍ਰੇਮੀਆਂ, ਹਮੇਸ਼ਾ ਵਾਸਤੇ ਵਾਹਿਗੁਰੂ ਦਾ ਨਾਮ ਜਪਿਆ ਕਰ, ਸਿਮਰਨ ਕਰਿਆ ਕਰ, ਬੰਦਗੀ ਕਰਿਆ ਕਰ ਹਮੇਸ਼ਾ ਵਾਸਤੇ।
ਗਰਬ ਜੋਨ ਮਹਿ ਬਹੁਰ ਨਾ ਪਰੋ।
ਔਰ ਮਹਾਰਾਜ ਕਹਿੰਦੇ ਜਿਹੜਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਉਹ ਦੁਆਰਾ ਦੁਆਰਾ ਗਰਭ ਦੀਆਂ ਜੂਨਾਂ ਵਿੱਚ ਜੰਮਣ ਮਰਨ ਦੇ ਗੇੜੇ ਵਿੱਚ ਨਹੀਂ ਪੈਂਦਾ। ਨਾਮ 84 ਲੱਖ ਦਾ ਗੇੜਾ, 84 ਲੱਖ ਜੂਨਾਂ ਦਾ ਗੇੜਾ ਕੱਟ ਦਿੰਦਾ। ਨਾਮ ਜਪਣ ਵਾਲਾ ਕਦੇ 84 ਦੇ ਗੇੜੇ ਵਿੱਚ ਨਹੀਂ ਪੈਂਦਾ, ਜੰਮਦਾ ਮਰਦਾ ਨਹੀਂ ਹੈ। ਇਸ ਲੋਕ ਦੇ ਕਾਰਜ ਵੀ ਰਾਸ ਹੋ ਜਾਂਦੇ ਹੈ ਔਰ ਨਾਮ ਜਪਣ ਵਾਲਿਆਂ ਦਾ ਪਰਲੋਕ ਵੀ ਸਿਵਰ ਜਾਂਦਾ ਹੈ।
ਭਇਓ ਸਿੱਖ ਗੁਰ ਕੋ ਤਬ ਖਾਨ।
ਇਹ ਸ਼ੁਭ ਉਪਦੇਸ਼ ਦਿੱਤੇ ਹੈ, ਗੁਰ ਸਿੱਖਿਆ ਦਿੱਤੀ ਹੈ ਸਤਿਗੁਰੂ ਮਹਾਰਾਜ ਜੀ ਨੇ। ਇਹ ਸਿੱਖਿਆ ਨੂੰ ਲੈ ਕੇ, ਨਾਮ ਦਾ ਦਾਨ ਲੈ ਕੇ, ਇਹ ਜਿਹੜਾ ਖਾਨ ਸੀ, ਉਮਰਾਵ ਸੀ, ਹਾਕਮ ਸੀ, ਗੁਰੂ ਘਰ ਦਾ ਸੇਵਕ ਬਣ ਕੇ ਸਿੱਖ ਬਣਿਆ।
ਬਾਜੀ ਜੀਤ ਉੱਠੇ ਭਗਵਾਨ।
ਇਹ ਸਾਰੇ ਕੌਤਕਾਂ ਨੂੰ ਕਰਦੇ ਹੋਏ, ਬਚਨ ਬਲਾਸ ਕਰਦੇ ਹੋਏ, ਇਸ ਨੂੰ ਨਦਰੋ ਨਦਰ ਨਿਹਾਲ ਕਰਦੇ ਹੋਏ, ਉਸ ਬਾਗ ਨੂੰ ਵੀ ਅੰਮ੍ਰਿਤ ਰੂਪ ਦ੍ਰਿਸ਼ਟੀ ਪਾ ਕੇ ਨਿਹਾਲ ਕੀਤਾ। ਇੱਕ ਇੱਕ ਬਿਰਛ ਉੱਤੇ, ਇੱਕ ਇੱਕ ਫਲ ਉੱਤੇ, ਇੱਕ ਇੱਕ ਫੁੱਲ ਉੱਤੇ, ਧਰਤੀ ਦੇ ਜਰੇ ਜਰੇ ਉੱਤੇ ਮੇਰੇ ਮਾਲਕ ਸਤਿਗੁਰੂ, ਗਰੀਬ ਨਿਵਾਰ ਸਤਿਗੁਰੂ, ਪਾਰ ਬ੍ਰਹਮ ਨਿਰੰਕਾਰ ਸਵਰੂਪ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤ ਰੂਪ ਦ੍ਰਿਸ਼ਟੀ ਪਾ ਕੇ ਨਦਰੋ ਨਦਰ ਨਿਹਾਲ ਕਰ ਰਹੇ ਹਰ ਇੱਕ ਨੂੰ। ਅੰਡੇ ਜੇਰਜ ਸੇਤ ਜੋਤ ਪੁੱਜ, ਸਤਿਗੁਰੂ ਜੀ ਇਹ ਉਤਪੁਜ ਖਾਣੀਆਂ ਨੂੰ ਵੀ ਤਾਰ ਰਹੇ ਹਨ, ਸੱਚੇ ਪਾਤਸ਼ਾਹ ਸਾਰੀ ਬਨਸਪਤੀ ਨੂੰ ਵੀ ਕਿਰਪਾ ਦੀ ਦ੍ਰਿਸ਼ਟੀ ਕਰਕੇ ਤਾਰ ਰਹੇ ਹਨ। ਇਹ ਸਾਰੇ ਕੌਤਕ ਕਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੋਂ ਉੱਠੇ ਹੈ, ਜਿੱਥੇ ਆਸਣ ਲਾ ਕੇ ਬਾਗ ਦੇ ਅੰਦਰ ਦੱਖਣ ਦੀ ਬਾਹੀ ਦੀ ਦਿਸ਼ਾ ਦੀ ਤਰਫ ਹਜ਼ੂਰ ਦੀਦਾਰ ਦੇ ਰਹੇ ਸਨ।
ਚੱਲ ਕਰ ਨਿਜ ਡੇਰੇ ਕਹੋ ਆਏ।
ਆਰਾਮ ਕਰਨ ਵਾਲਾ ਨਿਜ ਦਾ ਆਸਥਾਨ, ਨਿਜ ਆਸਣ ਸਤਿਗੁਰੂ ਜੀ ਉੱਥੇ ਚੱਲ ਕੇ ਆਏ ਹਨ।
ਖਾਨ ਪਾਨ ਤਿਸ ਖਾਨ ਦਿਵਾਏ।
ਔਰ ਜਿਹੜਾ ਇਹ ਖਾਨ ਹਾਕਮ ਚੱਲ ਕੇ ਆਇਆ ਸੀ, ਲੋੜ ਅਨੁਸਾਰ ਇਹਨੂੰ ਪ੍ਰਸ਼ਾਦਾ ਜਲ ਪਾਣੀ ਸਤਿਗੁਰੂ ਜੀ ਨੇ ਸਿੱਖਾਂ ਨੂੰ ਕਹਿ ਕੇ ਛਕਾਇਆ, ਇਹਦੇ ਨਾਲ ਦੇ ਸੂਰਮਿਆਂ ਨੂੰ ਵੀ ਲੰਗਰ ਛਕਾਉਣਾ ਕੀਤਾ ਹੈ।
ਦਿਨ ਦੋ ਇੱਕ ਗੁਰ ਕੇ ਢਿੱਗ ਰਹਿਓ।
ਇਹ 2-3 ਦਿਨ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਰਿਹਾ, ਹਜ਼ੂਰ ਦੇ ਦਰਸ਼ਨ ਕਰਦਾ, ਸਤਸੰਗਤ ਕਰਦਾ, ਸਤਿਗੁਰੂ ਜੀ ਨੇ ਜੋ ਜੋ ਹੁਕਮ ਕੀਤੇ ਉਹਨਾਂ ਨੂੰ ਕਮਾਉਂਦਾ। ਇਉਂ 2 ਦਿਨ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਦਾ ਲਾਹਾ ਲੈਂਦਾ ਰਿਹਾ।
ਭਾਉ ਵਿਸਾਲ ਹਿਰਦੇ ਮਹਿ ਲਹਿਓ।
ਸਤਿਗੁਰੂ ਜੀ ਦਾ ਪ੍ਰਤਾਪ, ਸਤਿਗੁਰੂ ਮਹਾਰਾਜ ਜੀ ਦੀ ਮਹਿਮਾ, ਸਤਿਗੁਰੂ ਜੀ ਦੇ ਦਰਸ਼ਨਾਂ ਦਾ ਫਲ, ਸਤਿਗੁਰੂ ਜੀ ਦੇ ਨੂਰਾਨੀ ਦਰਸ਼ਨਾਂ ਦੀ ਬਹੁਤ ਵੱਡੀ ਬਖਸ਼ਿਸ਼ ਇਸ ਨੇ ਆਪਣੀ ਅੱਖਾਂ ਨਾਲ ਵੇਖੀ, ਉਸ ਆਨੰਦ ਨੂੰ ਇਸ ਨੇ ਮਾਣਿਆ। ਮਨ ਔਰ ਤਨ ਸਤਿਗੁਰੂ ਜੀ ਦੇ ਦੀਦਾਰ ਕਰਦਿਆਂ ਕਰਦਿਆਂ ਪੂਰਨ ਰੂਪ ਦੇ ਵਿੱਚ ਸ਼ਾਂਤ ਹੋ ਗਿਆ। ਇਉਂ ਬਹੁਤ ਦਰਸ਼ਨਾਂ ਦਾ ਆਨੰਦ, ਬਹੁਤ ਦਰਸ਼ਨਾਂ ਦਾ ਫਲ ਇਸ ਨੂੰ ਪ੍ਰਾਪਤ ਹੋਇਆ।
ਉਸ ਤਤ ਕਰਤ ਰਹਿਤ ਇਸ ਦਿਨ ਮੈਂ।
ਰਾਤ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਸ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਮਾ, ਕੀ ਸਤਿਗੁਰੂ ਦੀ ਮਹਿਮਾ ਰਸਨਾ ਨਾਲ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਜਦੋਂ ਘਰੋਂ ਤੁਰੀਏ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਤੇ ਦਰਸ਼ਨ ਕਰਨ ਵਾਸਤੇ ਰਸਨਾ ਵਿੱਚ ਇਹ ਬੋਲ ਹਰ ਗੁਰਸਿੱਖ ਮਾਈ ਪਾਈ ਦੇ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਇਹ ਗੁਰੂ ਕਾ ਜਸ ਹੈ। ਵਾਹਿਗੁਰੂ 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 ਦਾ ਸਿਮਰਨ ਕਰਦੇ ਆਈਏ, ਮੂਲ ਮੰਤਰ ਦਾ ਸਿਮਰਨ ਕਰਦੇ ਆਈਏ, ਗੁਰਬਾਣੀ ਪੜ੍ਹਦੇ ਆਈਏ। ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ, ਕਰ ਹਰ ਕਰਮ ਸ਼ਰਵਨ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮੱਥਾ। ਇਹੀ ਸਤਿਗੁਰੂ ਜੀ ਦੀ ਸਾਨੂੰ ਆਗਿਆ। ਕਦਮ ਕਦਮ ਤੇ ਗੁਰਸਿੱਖ ਨੇ ਗੁਰਬਾਣੀ ਦਾ ਰਟਨ ਕਰਨਾ, ਗੁਰਬਾਣੀ ਉਚਾਰਨੀ, ਗੁਰਬਾਣੀ ਰਰਨੀ, ਸਿਮਰਨ ਕਰਨਾ, ਸਤਿਗੁਰੂ ਜੀ ਦਾ ਜਸ ਕਰਨਾ, ਇਹ ਭਾਵਨਾ ਨਾਲ ਜਦੋਂ ਇਸ ਮਰਯਾਦਾ ਮੂਜਬ ਸਤਿਗੁਰੂ ਜੀ ਦੇ ਅਸਥਾਨਾਂ ਦੀ ਯਾਤਰਾ ਦਰਸ਼ਨ ਸਤਸੰਗਤ ਦੇ ਵਿੱਚ ਆਵਾਂਗੇ, ਜਾਂਦਿਆਂ ਵੀ ਸਤਿਗੁਰੂ ਜੀ ਦੇ ਜਸ ਦੀ ਧੁਨੀ ਗੁਰਸਿੱਖ ਦੇ ਹਿਰਦੇ ਵਿੱਚ ਗੂੰਜਦੀ ਰਹੇ, ਫਿਰ ਜੀਵਨ ਧੰਨਤਾ ਦੇ ਯੋਗ ਬਣ ਜਾਂਦਾ। ਇਹ ਰਸਨਾ ਤੋਂ ਸਤਿਗੁਰੂ ਜੀ ਦਾ ਜਸ ਹੀ ਕਰਦਾ ਨਹੀਂ ਥੱਕਦਾ। ਏਡੀਆਂ ਵੱਡੀਆਂ ਬਖਸ਼ਿਸ਼ਾਂ ਅੰਮ੍ਰਿਤ ਰੂਪ ਦ੍ਰਿਸ਼ਟੀ ਪਾ ਕੇ ਹਿਰਦਾ ਤਨਮਨ ਸ਼ਾਂਤ ਕਰ ਦਿੱਤਾ, ਬਖਸ਼ਿਸ਼ਾਂ ਦੇ ਨਾਲ ਹੀ ਨਿਵਾਜ ਦਿੱਤਾ, ਬਖਸ਼ਿਸ਼ਾਂ ਦੇ ਨਾਲ ਹੀ ਇਹਦੀਆਂ ਝੋਲੀਆਂ ਭਰ ਦਿੱਤੀਆਂ। ਇਹ ਸ਼ੁਕਰਾਨਾ ਕਰਦਾ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਬਹੁਤ ਆਪ ਜੀ ਨੇ ਮੇਰੇ ਤੇ ਤਰਸ ਕਰਕੇ ਬਖਸ਼ਿਸ਼ਾਂ ਕੀਤੀਆਂ। ਰਾਤ ਦਿਨ ਸਤਿਗੁਰਾਂ ਦਾ ਜਸ ਕਰਦਾ ਨਹੀਂ ਥੱਕਦਾ ਹੈ।
ਗੁਰ ਕੇ ਗੁਣ ਗਨ ਚਿਤਵਤ ਮਨ ਮੈਂ,
ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੂਹ ਗੁਣ, ਜਿਨ੍ਹਾਂ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਦਾ, ਉਹਨਾਂ ਗੁਣਾਂ ਨੂੰ, ਉਹਨਾਂ ਪਰ ਉਪਕਾਰਾਂ ਨੂੰ ਹਿਰਦੇ ਵਿੱਚ ਵਾਰ ਵਾਰ ਚਿਤਵਦਾ, ਯਾਦ ਕਰਦਾ। ਔਰ ਇੱਕ ਇੱਕ ਗੁਣ ਦਾ ਕੋਈ ਮੁੱਲ ਨਹੀਂ ਹੈ, ਇੱਕ ਇੱਕ ਗੁਣ ਦਾ, ਇੱਕ ਇੱਕ ਉਪਕਾਰ ਦੀ ਮਹਿਮਾ ਕੋਈ ਵਰਣਨ ਨਹੀਂ ਕਰ ਸਕਦਾ। ਉਹਨਾਂ ਸ਼ੁਭ ਗੁਣਾਂ ਨੂੰ ਹਿਰਦੇ ਵਿੱਚ ਵਾਰ ਵਾਰ ਵਿਚਾਰ ਕੇ ਸਤਿਗੁਰਾਂ ਨੂੰ ਨਤਮਸਤਕ ਹੁੰਦਾ ਹੈ, ਸ਼ੁਕਰਾਨੇ ਦੇ ਭਾਵ ਵਿੱਚ ਜੁੜ ਜਾਂਦਾ। ਕਦਮ ਕਦਮ ਤੇ ਗੁਰਮੁਖ ਦੀ ਐਸੀ ਅਵਸਥਾ ਸਾਧ ਸੰਗਤ ਜੀ ਬਣ ਜਾਇਆ ਕਰਦੀ ਹੈ। ਨਾਮ ਅਭਿਆਸੀ ਗੁਰਮੁਖਾਂ ਤੋਂ ਸੁਣਿਆ, ਕਹਿੰਦੇ ਸੋਤੇ ਸਿੱਧੀ ਸੁਰਤ ਬ੍ਰਹਿਮੰਡ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਵਿੱਚ ਗੁਰਮੁਖਾਂ ਦੀ ਲੀਨ ਹੋ ਜਾਇਆ ਕਰਦੀ ਹੈ। ਜਿੱਧਰ ਵੀ ਨਿਗਾਹ ਮਾਰਦੇ ਹੈ, ਗੁਰੂ ਕੇ ਗੁਣਾਂ ਦੀ ਫੁਹਾਰ ਹੀ ਗੁਰਸਿੱਖ ਨੂੰ ਆਲੇ ਦੁਆਲੇ ਗੁਰਸਿੱਖ ਤੇ ਪੈਂਦੀ ਨਜ਼ਰ ਆਉਂਦੀ ਹੈ। ਇਸ ਲਈ ਸਤਿਗੁਰੂ ਜੀ ਦੇ ਗੁਣਾਂ ਨੂੰ ਵਾਰ ਵਾਰ ਚਿਤਵਦਾ, ਵਾਰ ਵਾਰ ਜਸ ਕਰਦਾ, ਵਾਰ ਵਾਰ ਫਿਰ ਉਹਨਾਂ ਗੁਣਾਂ ਦੇ ਆਨੰਦ ਦੀ ਮਸਤੀ ਦੇ ਵਿੱਚ ਝੂਮਦਾ ਹੈ।
ਬੈਠਿਓ ਨਿਕਟ ਬਿਲੋਕ ਕਿਰਪਾਲਾ,
ਔਰ ਨੇੜੇ ਬੈਠ ਕੇ ਹਜ਼ੂਰ ਦੇ ਦਰਸ਼ਨ ਕਰਦਾ, ਨੇੜੇ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦਾ, ਨਮਸਕਾਰਾਂ ਕਰਦਾ। ਇੱਕ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆਇਆ। ਕਿਰਪਾ ਦੇ ਘਰ ਵਿੱਚ ਹਮੇਸ਼ਾ ਵਾਸਤੇ, ਬਖਸ਼ਿਸ਼ਾਂ ਦੇ ਘਰ ਵਿੱਚ ਰਹਿਣ ਵਾਲੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੰਮ੍ਰਿਤ ਰੂਪ ਕਿਰਪਾ ਦੀ ਭਰੀ ਹੋਈ ਅੰਮ੍ਰਿਤ ਰੂਪ ਨਿਗਾਹ ਨਾਲ, ਅੰਮ੍ਰਿਤ ਰੂਪ ਕਿਰਪਾ ਦੀ ਭਰੀ ਦ੍ਰਿਸ਼ਟੀ ਨਾਲ ਇਸ ਵੱਲ ਤੱਕਿਆ ਸਤਿਗੁਰਾਂ ਨੇ।
ਬਿਰਦ ਸੰਭਾਰ ਕਹਿਓ ਤਿਸ ਕਾਲਾ,
ਆਪਣਾ ਬਿਰਦ ਆਏ ਹੋਏ ਦੀ ਲਾਜ ਰੱਖਣੀ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਕੰਠ ਨਾਲ ਲਾਉਣਾ, ਇਹ ਸਤਿਗੁਰੂ ਦਾ ਬਿਰਦ ਹੈ। ਆਪਣੇ ਬਿਰਦ ਬਾਣੇ ਦੀ ਲਾਜ ਰੱਖਦਿਆਂ ਹੋਇਆਂ ਕਿ ਗੁਰੂ ਘਰ ਦਾ ਜਾਚਕ ਬਣ ਕੇ ਆਇਆ, ਮਨ ਵਿੱਚ ਮਨੋਰਥ ਕੋਈ ਲੈ ਕੇ ਆਇਆ, ਇਹਦਾ ਮਨੋਰਥ ਗੁਰੂ ਘਰ ਚੋਂ ਨਹੀਂ ਪੂਰਾ ਹੋਏਗਾ, ਕਿੱਥੋਂ ਹੋਏਗਾ। ਐਸੀ ਕਿਰਪਾਲਤਾ ਦੇ ਘਰ ਵਿੱਚ ਆ ਕੇ, ਪ੍ਰਸੰਨਤਾ ਦੇ ਘਰ ਵਿੱਚ ਆ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ, ਸਾਧ ਸੰਗਤ ਜੀ ਚਾਰ ਦਿਨ ਆ ਕੇ ਦਰਸ਼ਨ ਕਰਦੇ ਰਹੀਏ ਤੇ ਮਨ ਵਿੱਚ ਇੱਛਾ ਰੱਖੀਏ ਕਿਰਪਾ ਹੋ ਜੇ, ਕਿਰਪਾ ਹੋ ਜੇ, ਤੇ ਜੇ ਮਨ ਕਠੋਰ ਹੈ, ਕਿਰਪਾ ਨਾ ਹੋਈ, ਕਿਰਪਾ ਤਾਂ ਅਗੰਮੀ ਵਰਤੀ ਰਹੀ ਹੈ ਪਰ ਮਨ ਨਹੀਂ ਸਮਝਦਾ, ਅਮੋੜ ਹੈ, ਬਹੁਤਾ ਹੀ ਕਠੋਰ ਹੈ, ਮਨੁੱਖ ਗੁਰੂ ਤੋਂ ਬੇਮੁਖ ਹੋ ਜਾਂਦਾ। ਕਹਿੰਦਾ ਇਸ ਦਾਤ ਲਈ ਗਿਆ ਸੀ, ਪੱਲੇ ਤਾਂ ਕੁਝ ਪਿਆ ਨਹੀਂ, ਹੁਣ ਜਾ ਕੇ ਕੀ ਲੈਣਾ। ਸਾਧ ਸੰਗਤ ਜੀ ਐਸੀ ਭਾਵਨਾ ਨਹੀਂ, ਵਾਰ 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 ਸਤਿਗੁਰੂ ਦੇ ਚਰਨਾਂ ਦੇ ਵਿੱਚ ਵਾਰ ਵਾਰ ਜਾਣਾ, ਬੇਨਤੀਆਂ ਕਰਨੀਆਂ, ਜੋਧਣੀਆਂ ਕਰਨੀਆਂ। ਔਰ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖਦੇ ਆ ਮੇਰਾ ਸਿੱਖ ਯੋਗ ਹੈ ਹੁਣ ਕਿਰਪਾ ਲੈਣ ਦੇ, ਬਖਸ਼ਿਸ਼ ਲੈਣ ਦਾ ਅਧਿਕਾਰੀ ਹੈ, ਫਿਰ ਸਤਿਗੁਰੂ ਜੀ ਬਖਸ਼ਿਸ਼ਾਂ ਕਰ ਦਿੰਦੇ ਆ। ਅਸੀਂ ਤਾਂ ਅਧਿਕਾਰੀ ਹੈ ਹੀ ਨਹੀਂ, ਬਣ ਹੀ ਨਹੀਂ ਸਕਦੇ। ਸਾਨੂੰ ਤਾਂ ਪਾਪੀਆਂ ਨੂੰ ਬਿਨਾਂ ਅਧਿਕਾਰੀ ਹੋਣ ਤੋਂ ਵੀ ਸਤਿਗੁਰੂ ਜੀ ਤਾਰੀ ਜਾਂਦੇ ਆ, ਐਡਾ ਵੱਡਾ ਸਾਡੇ ਉੱਤੇ ਤਰਸ ਕਰਦੇ ਆ, ਐਡੀਆਂ ਵੱਡੀਆਂ ਦਿਆਲਤਾਂ ਨਾਲ ਸਾਨੂੰ ਸਤਿਗੁਰੂ ਜੀ ਨਿਵਾਜਦੇ ਆ। ਸਾਧ ਸੰਗਤ ਜੀ ਇਸ ਕਰਕੇ ਤਿਸੋਂ ਕਿਉਂ ਮਨ ਰੂਸੀ ਹੈ, ਜਿਸ ਹਮਾਰੀ ਚਿੰਦ ਉਸ ਗੁਰੂ ਨਾਲ, ਉਸ ਵਾਹਿਗੁਰੂ ਪਰਮੇਸ਼ਰ ਨਾਲ ਕਿਉਂ ਰੁਸਣਾ, ਜਿਹਤੋਂ ਸਾਡੇ ਮਨ ਦੇ ਸਾਰੇ ਮਨੋਰਥ ਪੂਰੇ ਹੋਣੇ ਆ, ਉਸ ਦੇ ਦਰ 'ਤੇ ਤਾਂ ਨਿਭ ਕੇ ਹੀ ਰਹਿਣਾ। ਭਾਵਨਾ ਹਿਰਦੇ ਵਿੱਚ ਬਣੀ ਰਹੇ ਇਹੀ ਅਰਦਾਸ ਕਰਨੀ। ਸੋ ਕਿਰਪਾ ਦੇ ਘਰ ਵਿੱਚ ਆਏ ਦੀ ਭਾਵਨਾ ਨੂੰ ਵੇਖਿਆ, ਸ਼ਰਧਾ ਨੂੰ ਤੱਕ ਕੇ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਬਿਰਦ ਨੂੰ ਸੰਭਾਲਦਿਆਂ ਹੋਇਆਂ ਬਚਨ ਕੀਤਾ ਹੈ,
ਜਾਹੋ ਖਾਨ ਅਬ ਸਦਨ ਮਝਾਰੀ।
ਹੇ ਖਾਨ, ਹੇ ਨਵਾਬ, ਤੈਨੂੰ ਹੁਣ ਸਾਡੀ ਆਗਿਆ ਹੈ ਕਿ ਤੂੰ ਆਪਣੇ ਘਰ ਨੂੰ ਵਾਪਸ ਮੁੜ ਜਾ, ਇੱਥੋਂ ਅੱਗੇ ਜਾਣ ਦੀ ਲੋੜ ਨਹੀਂ, ਤੂੰ ਆਪਣੇ ਘਰ ਨੂੰ ਵਾਪਸ ਚਲਿਆ ਜਾ, ਤੈਨੂੰ ਬਹੁਤ ਦਰਸ਼ਨਾਂ ਦਾ ਆਨੰਦ ਪ੍ਰਾਪਤ ਹੋਇਆ ਹੈ।
ਬਨਹ ਪ੍ਰਥਮ ਸਮ ਮਨ ਸਭ ਭਾਰੀ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਜਿਹੜਾ ਉਹਦਾ ਤੇਰੇ ਕੋਲੋਂ ਖੁਸ ਗਿਆ, ਜਿਹੜੀ ਪਦਵੀ ਤੇਰੇ ਹੱਥੋਂ ਜਾਂਦੀ ਰਹੀ ਨਾ, ਤੂੰ ਗੁਰੂ ਘਰ ਵਿੱਚ ਆਇਆ, ਨਿਭ ਕੇ ਸੇਵਾ ਕੀਤੀ, ਨਿਭ ਕੇ ਸਤਸੰਗਤ ਕੀਤੀ ਹੈ, ਨਿਮਰਤਾ ਧਾਰ ਕੇ ਲਾਹਾ ਲਿਆ, ਜਾ ਤੂੰ ਵਾਪਸ ਮੁੜ ਜਾ, ਅੱਗੇ ਜਾਣ ਦੀ ਤੈਨੂੰ ਲੋੜ ਨਹੀਂ, ਨਿਰਾਸ਼ ਹੋਣ ਦੀ ਲੋੜ ਨਹੀਂ, ਦੁਬਾਰਾ ਤੈਨੂੰ ਇਸ ਤੋਂ ਵੀ ਵੱਡੀ ਪਦਵੀ ਪ੍ਰਾਪਤ ਹੋ ਜਾਏਗੀ, ਵੱਡਾ ਅਹੁਦਾ ਤੈਨੂੰ ਮਿਲ ਜਾਏਗਾ, ਬਹੁਤ ਤੈਨੂੰ ਤਰੱਕੀਆਂ ਪ੍ਰਾਪਤ ਹੋਣਗੀਆਂ, ਗੁਰੂ ਘਰ ਦੀ ਸੇਵਾ ਕਰਨੇ ਕਰਕੇ ਤੈਨੂੰ ਇਹ ਫਲ ਮਿਲਿਆ ਹੈ।
ਸ੍ਰੀ ਗੁਰੂ ਨਾਨਕ ਬਖਸ਼ਿਓ ਤੋਹੇ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੀ ਕਹਿੰਦੇ ਹੈ, ਇਹ ਨਹੀਂ ਕਹਿ ਰਹੇ ਕਿ ਅਸੀਂ ਤੈਨੂੰ ਬਖਸ਼ਿਆ, ਪ੍ਰੇਮੀਆਂ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਤੈਨੂੰ ਬਖਸ਼ਿਸ਼ਾਂ ਦੇ ਨਾਲ ਨਿਵਾਜ ਦਿੱਤਾ ਹੈ, ਤੈਨੂੰ ਇਹ ਦਾਤ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਦੇ ਦਿੱਤੀ ਹੈ, ਜਿਹੜੇ ਤੇਰੇ ਸੰਸਾਰ ਦਾ ਸੰਕਲਪ ਸੀ ਕਿ ਮੇਰੀ ਪਦਵੀ ਖੁਸਗੀ, ਮੇਰੇ ਕੋਲ ਅਹੁਦਾ ਨਹੀਂ ਰਿਹਾ ਤੇ ਮੈਨੂੰ ਦੁਬਾਰਾ ਉਹ ਪਦਵੀਆਂ ਪ੍ਰਾਪਤ ਹੋ ਜਾਣ, ਉਹ ਖੁਸ਼ੀਆਂ ਮਿਲ ਜਾਣ, ਜਾਂ ਤੈਨੂੰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਨੇ ਆਪਣੇ ਦਰ ਤੋਂ ਤੇਰੀ ਇੱਛਾ ਪੂਰੀ ਕੀਤੀ ਹੈ, ਤੈਨੂੰ ਹੋਰ ਵੀ ਵੱਡੀ ਪਦਵੀ ਪ੍ਰਾਪਤ ਹੋਏਗੀ, ਇਹ ਦਾਤ ਤੈਨੂੰ ਧੰਨ ਸਤਿਗੁਰੂ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਖਸ਼ ਦਿੱਤੀ ਹੈ, ਇੰਨੀ ਨਿਮਰਤਾ ਆਪ ਕਰਨ ਕਾਰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਤੱਖ ਰੂਪ। ਸਾਧ ਸੰਗਤ ਜੀ, ਸਾਈ ਮੀਆਂ ਮੀਰ ਇਸਲਾਮ ਧਰਮ ਦੇ ਉੱਚ ਦਰਜੇ ਦੇ ਪੂਰਨ ਮਹਾਂਪੁਰਖ ਸਨ ਆਪਣੇ ਸਮੇਂ ਦੇ, ਔਰ ਜਹਾਂਗੀਰ ਵਰਗੇ ਵੀ ਉਹਨਾਂ ਦੇ ਦਰ ਤੇ ਹੱਥ ਜੋੜ ਕੇ ਖੜੇ ਰਹਿੰਦੇ ਸਨ, ਸਮੇਂ ਦੇ ਹਾਕਮ ਨੂਰ ਜਹਾਂ ਉਹਨਾਂ ਦੇ ਦਰ ਦੀ ਪਰਮ ਪ੍ਰੇਮਣ ਸੀ। ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲਾਹੌਰ ਵਿਖੇ ਆਉਣਾ, ਸਾਈ ਮੀਆਂ ਮੀਰ ਨੂੰ ਪਤਾ ਲੱਗਣਾ ਕਿ ਮੀਰੀ ਪੀਰੀ ਦੇ ਮਾਲਕ ਆਏ ਹੈ, ਭੱਜ ਭੱਜ ਕੇ ਜਾਣਾ ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਟਿਕੇ ਹੋਣਾ, ਸੰਗਤਾਂ ਨੂੰ ਦਰਸ਼ਨ ਦੀਦਾਰ ਦਿੰਦੇ ਹੋਣਾ, ਤੇ ਜੇ ਸਤਿਗੁਰੂ ਜੀ ਘੋੜੇ ਤੇ ਸਵਾਰ ਹੋਣ ਤਾਂ ਦੌੜ ਕੇ ਸਾਈ ਮੀਆਂ ਮੀਰ ਨੇ ਰਕਾਬ ਦੇ ਵਿੱਚ ਰੱਖੇ ਹੋਏ ਚਰਨਾਂ ਤੇ ਆਪਣਾ ਸਿਰ ਰੱਖ ਦੇਣਾ, ਆਪ ਰਕਾਬ ਵਿੱਚੋਂ ਹਜ਼ੂਰ ਦੇ ਚਰਨ ਪਕੜ ਕੇ ਆਪ ਥੱਲੇ ਲਾਹ ਕੇ ਸਤਿਗੁਰੂ ਮਹਾਰਾਜ ਜੀ ਨੂੰ ਡੰਡੌਤਾਂ ਕਰਨੀਆਂ। ਕੱਟੜ ਮੁਰੀਦਾਂ ਨੇ ਜਿਹੜੇ ਫਿਰਕਾ ਪ੍ਰਸਤੀ ਦੀ ਭਾਵਨਾ ਵਿੱਚ ਫਸੇ ਹੁੰਦੇ ਹੈ, ਉਹਨਾਂ ਨੇ ਸਵਾਲ ਕਰਨਾ, ਸਾਈਂ ਜੀ ਤੁਸੀਂ ਤਾਂ ਬਹੁਤ ਉੱਚ ਦਰਜੇ ਦੇ ਪੂਰਨ ਫਕੀਰ ਹੋ, ਸਾਰਾ ਸੰਸਾਰ ਤੁਹਾਨੂੰ ਝੁਕਦਾ, ਸਮੇਂ ਦੇ ਹਾਕਮ ਵੀ ਇੱਥੇ ਆ ਕੇ ਸਲਾਮਾਂ ਕਰਦੇ ਹੈ, ਤੁਸੀਂ ਹਿੰਦੂਆਂ ਦੇ ਪੀਰ ਅੱਗੇ ਜਾ ਕੇ ਆਪਣਾ ਮਸਤਕ ਰਗੜਦੇ ਹੋ, ਹਿੰਦੂਆਂ ਦੇ ਪੀਰ ਨੂੰ ਮੱਥੇ ਟੇਕਦੇ ਹੋ। ਉਸ ਵਕਤ ਸਾਈ ਮੀਆਂ ਮੀਰ ਨੇ ਕਹਿਣਾ, ਇਹ ਭੁਲੱਕੜ ਮੁਰੀਦੋ, ਤੁਹਾਨੂੰ ਇਸ ਗੱਲ ਦਾ ਗਿਆਨ ਨਹੀਂ, ਜਦੋਂ ਮੈਂ ਖੁਦਾ ਦੀ ਇਬਾਦਤ ਦੇ ਵਿੱਚ ਬੈਠ ਕੇ ਸਮਾਧੀ ਸਥਿਤ ਹੋ ਕੇ ਸੱਚਖੰਡ ਦੇ ਵਿੱਚ ਜਾਣਾ ਤਾਂ ਜਿਸ ਤਖ਼ਤ ਦੇ ਉੱਤੇ ਅੱਲਾ ਦੇ ਨੂਰ ਦੇ ਦੀਦਾਰ ਹੁੰਦੇ ਹੈ ਨਾ ਪੂਰਨ ਸਾਧਕ ਨੂੰ, ਉਸ ਤਖ਼ਤ ਉੱਤੇ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਜੇ ਹੋਏ ਹੁੰਦੇ ਹੈ, ਉੱਥੋਂ ਸਾਰੀ ਸ੍ਰਿਸ਼ਟੀ ਨੂੰ ਬਰਕਤਾਂ ਵੰਡਦੇ ਹੈ। ਉੱਥੇ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੁੰਦੇ ਹੈ, ਖੁਦਾ ਦੀ ਦਰਗਾਹ ਦੇ ਅੰਦਰ ਖੁਦਾ ਦੇ ਤਖ਼ਤ ਤੇ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਦਰਸ਼ਨ ਦੇ ਕੇ ਤਾਰਦੇ ਹੈ, ਤੇ ਮੈਂ ਕਿਉਂ ਨਾ ਅੱਲਾ ਤਾਲਾ ਦੇ ਰੂਪ ਨੂੰ ਇਸ ਧਰਤੀ ਤੇ ਨਮਸਕਾਰ ਕਰਾਂ, ਕਿਉਂ ਨਾ ਮੱਥਾ ਟੇਕਾਂ, ਐਸੀ ਭਾਵਨਾ, ਐਸਾ ਭਰੋਸਾ। ਪਰ ਨਿਮਰਤਾ ਵੇਖੋ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅੱਤ ਦਰਜੇ ਦੀ ਨਿਮਰਤਾ, ਕੀ ਕਹਿੰਦੇ ਹੈ, प्रेमिया धन गुरु सतगुरु श्री गुरु नानक देव साहब जी ने तेरी इच्छा पूरी कर दी, तेनु होर भी वड्डी पदवी बख्श दिती है।
सकल समाज तथा पुन होए।
महाराज कहंदे जेहो जे तेरे कोले पदवियां सन, जेड़े मुरातवे सन, जेड़े सुख सन, जेड़े नौकर चाकर अहलकार तेरी चौंकी भर दे सन, ओ सारा कुछ ही तेनु बख्श दिता, उस तो भी अगे वड्डियां बुलंदियां दे दित्तियां। उसे तरह तेरा सन्मान अगों वध के भी तेरा सत्कार होएगा, अगे नालों वध के तेनू संसार दे सारे सुख प्राप्त होंगे।
सुन बार गुर को हरख्यो खान।
जदो ए वरदान धन गुरु हरगोबिंद साहब जी ने बख्शिश किया ता खान दा हिरदा साध संग जी खुशी नाल भर गया है, ऐन प्रसन्नता रोम रोम दे विच रट गई है, इन्ना प्रसन्न होया।
बार बार पद बंदन ठान।
बार 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 धन श्री गुरु हरगोबिंद साहब सच्चे पातशाह जी दे चरणा ते मत्था टेकदा नमस्कारा करदा है।
मान्यो बचन पाओ को तारा।
सतगुरु जी ने जो गुरमत कमाउन दे बचन कीते सन, मन विच बहुता प्रेम धार के सतगुरां दे एक एक बचन नू मन्या और सत करके सतगुरां दी आग्या दा पालन कीता है।
ले आइस को सदन सिधारा।
जो सतगुरु जी ने आग्या कीती अगे ता चलिया सी, पता नहीं किथे जाना सी, किथे टिकना सी, कोई नहीं इस गल दा पता सी, इलम सी, क्योंकि समय दे हाकम ने समय दे बादशाह ने कढ दित्ता तिरकार के, और ऐसे मनुख नू कौन थान टिकाणा देवेगा, किथे रखेगा, डरदा किसे ने रखना ही नहीं सी, पर सतगुरु महाराज जी ने आग्या दे के बख्शिशां कर दित्तियां कि अगे जाण दी किते भटकण दी तेनू लोड़ नहीं, किसे दा आसरा तकण दी लोड़ नहीं, किसे दी शरण लैण दी लोड़ नहीं, वापस मुड़ जा अपने घर नू, उत्थे सारियां बरकतां तेनू प्राप्त होणगियां, गुरु घर विच आउण दा तेनू फल मिलिया है। ਇਉਂ ਸਤਿਗੁਰੂ ਜੀ ਦੀ ਆਗਿਆ ਲੈ ਕੇ ਆਪਣੇ ਘਰ ਨੂੰ ਦਿੱਲੀ ਨੂੰ ਵਾਪਸ ਮੁੜਿਆ ਹੈ।
ਚਾਰ ਕ ਦਿਨ ਘਰ ਬੈਠੋ ਰਹਿਓ।
ਅਜੇ ਸਾਧ ਸੰਗਤ ਜੀ ਚਾਰ ਕ ਦਿਨ ਹੀ ਇਸ ਨੂੰ ਸਤਿਗੁਰਾਂ ਦੇ ਦਰਸ਼ਨ ਕਰਕੇ ਆਇਆ ਨੂੰ ਆਪਣੇ ਘਰ ਵਿਚ ਬੈਠਿਆ ਚਾਰ ਕ ਦਿਨਾਂ ਦਾ ਸਮਾਂ ਗੁਜਰਿਆ, ਚਾਰ ਕ ਦਿਨ ਹੀ ਹੋਏ ਹੈ।
ਸ਼ਾਹੋ ਸਭਾ ਮੈਂ ਐਸੇ ਕਹਿਓ।
ਉਸ ਦਿਨ ਇੱਕ ਦਿਨ ਬਾਦਸ਼ਾਹ ਦਿੱਲੀ ਦੇ ਤਖ਼ਤ ਦੇ ਉੱਤੇ ਸ਼ਾਹਜਹਾਨ ਬਾਦਸ਼ਾਹ ਬੈਠਾ ਤੇ ਬੈਠਿਆਂ ਬੈਠਿਆਂ ਹੁਣ ਸਤਿਗੁਰੂ ਦੀ ਪ੍ਰੇਰਨਾ ਚੱਲ ਰਹੀ ਹੈ, ਬਖਸ਼ਿਸ਼ ਬਰਕਤ ਬਰਸ ਰਹੀ ਹੈ। ਬਾਦਸ਼ਾਹ ਸ਼ਾਹਜਹਾਨ ਨੇ ਬੈਠਿਆਂ ਬੈਠਿਆਂ ਸਭਾ ਦੇ ਵਿੱਚ ਆਪ ਮੁਹਾਰੇ ਆਪਣੀ ਜ਼ੁਬਾਨ ਤੋਂ ਇਹ ਗੱਲ ਕਹਿਣਾ ਕੀਤੀ ਹੈ।
ਸੋ ਉਮਰਾਵ ਹੋ ਤੋ ਬਹੁ ਦਿਨ ਕੋ।
ਕਹਿਣ ਲੱਗਾ ਜਿਹੜਾ ਮੇਰੀ ਫੌਜ ਦਾ ਹਾਕਮ ਸੀ ਫਲਾਨਾ ਉਮਰਾਵ ਅਹਿਲਕਾਰ ਸੀ, ਬਹੁਤ ਦਿਨ ਉਹਨੇ ਮੇਰੀ ਫੌਜ ਦੇ ਵਿੱਚ ਚਾਕਰੀ ਕੀਤੀ ਹੈ, ਵੱਡੇ ਮਨਸਬ ਦੇ ਉੱਤੇ ਰਿਹਾ ਹੈ।
ਕਹਾਂ ਭਇਓ ਜੇ ਤਿਆਗਿਓ ਰਨ ਕੋ।
ਕੀ ਹੋ ਗਿਆ ਜੇ ਇੱਕ ਜੰਗ ਹਾਰ ਵੀ ਗਿਆ, ਇੱਕ ਜੰਗ ਦੇ ਵਿੱਚੋਂ ਭੱਜ ਕੇ ਵੀ ਆ ਗਿਆ, ਕੋਈ ਵੱਡਾ ਗੁਨਾਹ ਨਹੀਂ ਉਸ ਕੋਲੋਂ ਹੋਇਆ, ਉਹ ਸਾਰਿਆਂ ਵਿੱਚ ਬੋਲ ਕੇ ਆਪਣੇ ਆਪ ਕਹਿਣਾ ਕੀਤਾ।
ਕਈ ਵਾਰ ਆਗੇ ਇਹ ਲੜਿਓ।
ਕੀ ਹੋ ਗਿਆ ਜੇ ਇੱਕ ਵਾਰੀ ਹਾਰ ਗਿਆ, ਅੱਗੇ ਕਿੰਨੇ ਵੇਰੀ ਕਿੰਨੀਆਂ ਮੁਹਿੰਮਾਂ ਉੱਤੇ ਕਿੰਨੀਆਂ ਜੰਗਾਂ ਤੇ ਗਿਆ, ਮੇਰਾ ਬਚਨ ਮੰਨ ਕੇ ਜੰਗਾਂ ਜਿੱਤ ਕੇ ਵੀ ਆਉਂਦਾ ਰਿਹਾ, ਇਲਾਕੇ ਵੀ ਸਰ ਕੀਤੇ, ਔਰ ਜਿਹੜੇ ਮੇਰੇ ਦੁਸ਼ਮਣ ਸਨ ਉਹਨਾਂ ਤੋਂ ਫਤਿਹ ਵੀ ਪ੍ਰਾਪਤ ਕੀਤੀ, ਬਹੁਤ ਜੰਗਾਂ ਜਿੱਤੀਆਂ, ਅੱਗੇ ਮੇਰੀ ਆਗਿਆ ਵਿੱਚ ਰਹਿ ਕੇ ਮੇਰੇ ਹੁਕਮਾਂ ਦੀ ਪਾਲਣਾ ਕਰਦਾ ਰਿਹਾ, ਪਰ ਜੇ ਇੱਕ ਜੰਗ ਜਿੱਤੀ ਵੀ ਨਾ ਗਈ, ਇੱਕ ਜੰਗ ਹਾਰ ਵੀ ਗਈ, ਤਾਂ ਕੋਈ ਬਹੁਤਾ ਵੱਡਾ ਗੁਨਾਹ ਨਹੀਂ ਉਸ ਕੋਲੋਂ ਹੋਇਆ।
ਕਾਰਜ ਸ਼ਾਹੋ ਸਦਨ ਕੋ ਕਰਿਓ।
ਇਸ ਕਰਕੇ ਉਹਨੇ ਇੱਕ ਨਹੀਂ, ਇਸ ਮੇਰੇ ਦਿੱਲੀ ਦੇ ਰਾਜ ਭਾਗ ਦੇ ਮੇਰੇ ਤਖ਼ਤ ਦੇ ਬਹੁਤ ਕਾਰਜ ਉਹਨੇ ਐਸੇ ਕੀਤੇ ਹੈ ਜਿਹੜਾ ਕੋਈ ਹੋਰ ਕੋਈ ਸੂਰਮਾ ਨਹੀਂ ਕਰ ਸਕਦਾ ਸੀ।
ਪਠਿਓ ਦੂਤ ਤੇ ਨਿਕਟ ਹਕਾਰ।
ਉਸੇ ਵਕਤ ਹੀ ਆਪਣੇ ਵੱਲੋਂ ਸੰਦੇਸ਼ਾ ਭੇਜਿਆ, ਕਹਿੰਦਾ ਜਿੱਥੇ ਵੀ ਉਹ ਹੈ, ਜੇ ਘਰੇ ਹੈ ਤਾਂ ਘਰੋਂ ਲੱਭ ਕੇ ਉਹਨੂੰ ਸਨਮਾਨ ਨਾਲ ਲਿਆਓ, ਜੇ ਕਿਤੇ ਦੂਰ ਦੁਰਾਡੇ ਚਲੇ ਗਿਆ ਤਾਂ ਉਸ ਨੂੰ ਛੇਤੀ ਹੀ ਆਪਣਾ ਪੈਗਾਮ, ਬਾਦਸ਼ਾਹ ਨੇ ਆਪਣਾ ਹੁਕਮ ਭੇਜ ਦਿੱਤਾ ਕਿ ਉਸ ਹਾਕਮ ਨੂੰ ਜਲਦੀ ਲੈ ਕੇ ਮੇਰੇ ਪਾਸ ਆਓ ਜਿੱਥੇ ਵੀ ਹੈ।
ਪੂਰਬ ਤੇ ਵਿਸਾਲ ਸਤਕਾਰਾ,
ਇਸ ਕਰਕੇ ਉਹਨੂੰ ਪਹਿਲਾਂ ਨਾਲੋਂ ਵੀ ਮੈਂ ਵੱਡਾ ਸਨਮਾਨ ਸਤਕਾਰ ਦਿਆਂਗਾ। ਇਹ ਗੁਰੂ ਘਰ ਦੀ ਬਰਕਤ ਹੈ, ਗੁਰੂ ਘਰ ਦੀ ਕਰਾਮਾਤ ਹੈ, ਗੁਰੂ ਘਰ ਦੇ ਪ੍ਰਤੱਖ ਕ੍ਰਿਸ਼ਮੇ ਹਨ ਸਾਧ ਸੰਗਤ ਜੀ। ਇਹ ਗੁਰੂ ਦੇ ਸੇਵਕਾਂ ਨੂੰ ਸਾਰੀਆਂ ਟਹਿਲ ਮਹਿਲ ਤਾ ਕੋ ਮਿਲੇ ਜਾ ਕੋ ਸਾਧ ਕਿਰਪਾਲ, ਜਿਨ੍ਹਾਂ ਉੱਤੇ ਸਤਿਗੁਰੂ ਕਿਰਪਾਲੂ ਹੋ ਜਾਂਦੇ ਹੈ ਉਹਨਾਂ ਨੂੰ ਸਾਰਾ ਕੁਝ ਹੀ, ਮਹਿਲ ਪਾਤਸ਼ਾਹੀਆਂ ਟਹਿਲ ਦੁਨੀਆਂ ਦੀਆਂ ਸਾਰੀਆਂ ਸੇਵਾਵਾਂ, ਸਾਰੇ ਸੰਸਾਰ ਦੇ ਸੁੱਖ ਉਹਨਾਂ ਦੀ ਅੜਦਲ ਦੇ ਵਿੱਚ ਸਾਧ ਸੰਗਤ ਜੀ ਹਾਜ਼ਰ ਹੋ ਜਾਇਆ ਕਰਦੇ ਹਨ। ਇਸ ਲਈ ਬਾਦਸ਼ਾਹ ਨੇ ਕੀ ਪੈਗਾਮ ਭੇਜਿਆ, ਕੀ ਹੁਕਮ ਭੇਜਿਆ ਕਿ ਉਹਨੂੰ ਕਹੋ ਕਿ ਅੱਗੇ ਨਾਲੋਂ ਵੀ ਮੈਂ ਉਹਦੀ ਤਰੱਕੀ ਕੀਤੀ, ਅੱਗੇ ਨਾਲੋਂ ਵੀ ਇਹਨੂੰ ਵੱਡੀ ਪਦਵੀ ਦਿਆਂਗਾ, ਛੇਤੀ ਲੈ ਕੇ ਆਓ ਮੇਰੇ ਪਾਸ।
ਭਇਓ ਅਨਾਦਰ ਇਸ ਕੋ ਜਾਨਾ।
ਔਰ ਸਾਧ ਸੰਗਤ ਜੀ ਉਸ ਵਕਤ ਜਦੋਂ ਇਹ ਸੁਨੇਹਾ ਮਿਲਿਆ ਤਾਂ ਇਹਦੇ ਮਨ ਦੇ ਵਿੱਚ ਬਹੁਤ ਪ੍ਰਸੰਨਤਾ ਹੋਈ ਕਿ ਤੇਰੀ ਅੱਗੇ ਨਾਲੋਂ ਵੀ ਬਾਦਸ਼ਾਹ ਨੇ ਤਰੱਕੀ ਕਰ ਦਿੱਤੀ, ਵੱਡਾ ਅਹੁਦਾ ਤੈਨੂੰ ਬਖਸ਼ ਦਿੱਤਾ, ਵੱਡੀ ਜਰਨੈਲੀ ਦੇ ਦਿੱਤੀ ਹੈ, ਪਹਿਲਾਂ ਨਾਲੋਂ ਵੀ ਅੱਗੇ ਨਾਲੋਂ ਵੱਧ ਕੇ ਤਰੱਕੀਆਂ ਕਰ ਦਿੱਤੀਆਂ ਹਨ, ਔਰ ਚੱਲ ਕੇ ਤੂੰ ਬਾਦਸ਼ਾਹ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੋ, ਤੈਨੂੰ ਬੜੇ ਸਨਮਾਨ ਨਾਲ ਬੁਲਾਇਆ ਗਿਆ ਹੈ।
ਮਨ ਸਭ ਬਖਸ਼ਿਓ ਤਬ ਮਹਾਨਾ।
ਔਰ ਜਦੋਂ ਇਹ ਬਾਦਸ਼ਾਹ ਦੀ ਕਚਹਿਰੀ ਵਿੱਚ ਆਇਆ, ਸ਼ਾਹ ਜਹਾਨ ਦੇ ਹਾਜ਼ਰ ਹੋਇਆ ਤਾਂ ਸ਼ਾਹ ਜਹਾਨ ਕਹਿਣ ਲੱਗਾ, ਇਹ ਹਾਕਮ ਮੇਰੇ ਕੋਲੋਂ ਕ੍ਰੋਧ ਵਸ ਆ ਕੇ ਤੇਰਾ ਬੜਾ ਅਪਮਾਨ ਹੋਇਆ, ਮੈਨੂੰ ਤੇਰਾ ਅਪਮਾਨ ਨਿਰਾਦਰ ਨਹੀਂ ਕਰਨਾ ਚਾਹੀਦਾ ਸੀ, ਮੈਨੂੰ ਇਸ ਤਰ੍ਹਾਂ ਦੇ ਵਿਵਹਾਰ ਉੱਤੇ ਪਛਤਾਪ ਹੈ, ਮੈਨੂੰ ਆਪਣੇ ਆਪ ਉੱਤੇ ਪਛਤਾਪ ਹੈ। ਦੇਖੋ ਸਮੇਂ ਦਾ ਬਾਦਸ਼ਾਹ ਸਾਧ ਸੰਗਤ ਜੀ ਖਿਮਾ ਜਾਚਨਾ ਕਰੇ, ਇਹ ਪ੍ਰਤਾਪ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਰਤ ਰਿਹਾ ਹੈ, ਸਤਿਗੁਰਾਂ ਦੇ ਬਚਨਾਂ ਦੀ ਕਰਾਮਾਤ ਹੈ ਸਾਧ ਸੰਗਤ ਜੀ। ਇਸ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਵਾਹਿਗੁਰੂ ਇਸ ਹਾਕਮ ਨੂੰ ਉਸ ਸਮੇਂ ਦਾ ਸ਼ਾਹ ਜਹਾਨ ਬਾਦਸ਼ਾਹ ਕਹਿਣ ਲੱਗਾ, ਮੈਨੂੰ ਆਪਣੀ ਭੁੱਲ ਤੇ ਬੜਾ ਬਹੁਤ ਹੀ ਪਛਤਾਪ ਹੈ, ਮੈਂ ਜੋ ਤੇਰਾ ਅਪਮਾਨ ਕੀਤਾ ਹੈ ਉਸ ਅਪਮਾਨ ਦੇ ਵਿੱਚ ਮੈਂ ਖਿਮਾ ਜਾਚਨਾ ਵੀ ਕਰਦਾ ਹਾਂ, ਔਰ ਅੱਗੇ ਨਾਲੋਂ ਤੈਨੂੰ ਵੱਡਾ ਅਹੁਦਾ ਵੱਡੀ ਪਦਵੀ ਦੇ ਕੇ ਨਿਵਾਜਦਾ ਹਾਂ, ਤੂੰ ਮੇਰੇ ਪਾਸ ਰਹਿ, ਮੇਰੀਆਂ ਫੌਜਾਂ ਦੀ ਜਰਨੈਲੀ ਕਰ, ਜੋ ਜੋ ਤੈਨੂੰ ਸੁਖ ਚਾਹੀਦੇ ਆ ਸਾਰੇ ਮੈਂ ਹਾਜ਼ਰ ਕਰਾਂਗਾ।
ਗੁਰ ਕਰਨਾ ਤੇ ਮ੍ਰਿਗ ਪਾਸ਼ੇਰ।
ਸਾਧ ਸੰਗਤ ਜੀ ਵੱਡਾ ਹੋਰ ਵੀ ਵੱਡਾ ਅਹੁਦਾ ਮਿਲ ਗਿਆ, ਵੱਡੀ ਤਰੱਕੀ ਪ੍ਰਾਪਤ ਹੋ ਗਈ, ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਰਨਾ, ਉਹਨਾਂ ਨੇ ਤਰਸ ਕੀਤਾ, ਉਹਨਾਂ ਨੇ ਕਿਰਪਾ ਕੀਤੀ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਨਾਲ ਭਾਈ ਸਾਹਿਬ ਮਹਾਂਪੁਰਖ ਭਾਈ ਸੰਤੋਖ ਸਿੰਘ ਜੀ ਕਹਿੰਦੇ ਆ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਦੇ ਨਾਲ ਜਿਹੜਾ ਮਿਰਗ ਸੀ ਨਾ, ਮਿਰਗ ਇੱਕ ਤੁੱਛ ਜਾਨਵਰ ਦੀ ਤਰ੍ਹਾਂ, ਤੁੱਛ ਅਹੁਦੇ ਦਾ ਮਾਲਕ, ਤੁੱਛ ਜੀਵ ਸੀ, ਉਹ ਸ਼ੇਰ ਦੀ ਤਰ੍ਹਾਂ ਬਣ ਗਿਆ, ਬਹੁਤ ਵੱਡਾ ਅਹੁਦਾ ਪ੍ਰਾਪਤ ਹੋ ਗਿਆ, ਵੱਡੀਆਂ ਬਖਸ਼ਿਸ਼ਾਂ ਵੱਡੀਆਂ ਨਿਆਮਤਾਂ ਸਤਿਗੁਰਾਂ ਨੇ ਕਿਰਪਾ ਕਰਕੇ ਬਖਸ਼ ਦਿੱਤੀਆਂ।
ਸਿਮਰਨ ਕਰਤਾ ਸਾਂਝ ਸੁਬੇਰ।
ਔਰ ਸੁਬਾ ਸ਼ਾਮ ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰਬਾਣੀ ਨੂੰ ਯਾਦ ਕਰਦਾ, ਗੁਰਬਾਣੀ ਦਾ ਜਾਪ ਕਰਦਾ, ਸਿਮਰਨ ਕਰਦਾ, ਔਰ ਸੁਬਾ ਸ਼ਾਮ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕਰਦਾ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਮੈਨੂੰ ਇਹ ਮਨਸਬ ਵੱਡੇ ਅਹੁਦੇ, ਤੁਸੀਂ ਦੁਬਾਰਾ ਮੇਰਾ ਖੁਸਿਆ ਰਾਜ, ਮੇਰੀ ਖੁਸਿਆ, ਮੇਰਾ ਖੁਸਿਆ ਹੋਇਆ ਸਤਿਕਾਰ, ਮੇਰੇ ਖੁਸੇ ਹੋਏ ਅਹੁਦੇ ਮੈਨੂੰ ਦੁਬਾਰਾ ਬਖਸ਼ ਦਿੱਤੇ, ਨਮਾਣੇ ਨੂੰ ਵੱਡਾ ਮਾਣ ਦੇ ਦਿੱਤਾ, ਮਹਾਰਾਜ ਇਹ ਤੁਹਾਡਾ ਪਰਉਪਕਾਰ, ਆਪ ਜੀ ਦੀਆਂ ਬਖਸ਼ਿਸ਼ਾਂ ਹਨ, ਆਪ ਜੀ ਦੀਆਂ ਨਿਆਮਤਾਂ ਹਨ, ਇਉਂ ਸਤਿਗੁਰਾਂ ਦਾ ਸ਼ੁਕਰਾਨਾ ਕਰਦਾ, ਅਰਦਾਸਾਂ ਕਰਦਾ, ਨਾਲੇ ਸਿਮਰਨ ਕਰਦਾ ਹੈ।
ਪ੍ਰੇਮ ਸ਼੍ਰੀ ਹਰਗੋਬਿੰਦਪੁਰ ਵਾਸੇ।
ਇੱਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਏ ਸੇਵਕ ਨੂੰ ਤਾਰਿਆ ਹੈ, ਔਰ ਇਹਨੂੰ ਸਾਰੀਆਂ ਬਖਸ਼ਿਸ਼ਾਂ ਸਤਿਗੁਰੂ ਜੀ ਦੀ ਕਿਰਪਾ ਨਾਲ ਪ੍ਰਾਪਤ ਹੋਈਆਂ। ਮੀਰੀ ਪੀਰੀ ਦੇ ਮਾਲਕ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਸਾਹਿਬ ਦੇ ਵਿੱਚ ਸੰਗਤਾਂ ਨੂੰ ਸੁਖ ਦੇਣ ਲਈ ਨਿਵਾਸ ਕਰਦੇ ਹੈ।
ਮਨ ਭਾਵਤ ਬਹੁ ਕਰੇ ਬਿਲਾਸੇ।
ਮਨ ਪਾਉਂਦੇ ਸਤਿਗੁਰੂ ਮਹਾਰਾਜ ਜੀ ਨੇ ਭਾਵ ਸੰਗਤਾਂ ਦੇ ਮਨ ਦੀ ਪ੍ਰਸੰਨਤਾ ਵਾਸਤੇ, ਸੇਵਕਾਂ ਨੂੰ ਸੁਖ ਦੇਣ ਵਾਸਤੇ, ਸੰਗਤਾਂ ਨੂੰ ਤਾਰਨ ਵਾਸਤੇ, ਸੰਗਤਾਂ ਨੂੰ ਖੁਸ਼ੀਆਂ ਬਖਸ਼ਣ ਵਾਸਤੇ ਬਹੁਤ ਕੌਤਕ ਸ੍ਰੀ ਕਰਤਾਰਪੁਰ ਸਾਹਿਬ ਰਹਿ ਕੇ ਕੀਤੇ ਸੱਚੇ ਪਾਤਸ਼ਾਹ ਜੀ ਨੇ।
ਕਬ ਉਪਬਨ ਮਹਿ ਦਿਵਸ ਗੁਜ਼ਾਰਾਂ,
ਕਦੇ ਤਾਂ ਸਤਿਗੁਰੂ ਜੀ ਬਾਗ ਵਿਚ ਚਲੇ ਜਾਂਦੇ ਆ, ਸਾਰਾ ਸਾਰਾ ਦਿਨ ਬਾਗ ਵਿਚ ਹੀ ਸਤਿਗੁਰੂ ਜੀ ਗੁਜ਼ਾਰ ਦਿੰਦੇ ਹਨ।
ਕਬ ਬਨ ਬ੍ਰਿਤ ਅਖੇਰ ਸਿਧਾਰ,
ਕਦੇ ਕਦੇ ਜੰਗਲਾਂ ਵਿਚ ਦੂਰ ਦਰਾਡੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਹਿਰ ਦੇ ਬਹਾਨੇ ਨਿਕਲ ਜਾਂਦੇ ਹਨ।
ਦਿਨ ਸਾਵਣ ਕੇ ਵਰਖਾ ਹੋਤ,
ਔਰ ਸਾਵਣ ਦੀ ਰੁੱਤ ਹੈ ਸਾਧ ਸਿੰਘ ਜੀ, ਸਾਵਣ ਦਾ ਮਹੀਨਾ, ਬੜੀ ਵਰਖਾ ਹੁੰਦੀ ਹੈ ਆਕਾਸ਼ ਵਿਚੋਂ, ਬੱਦਲਾਂ ਦੇ ਵਿਚੋਂ ਹਮੇਸ਼ਾ ਵਾਸਤੇ ਵਰਖਾ ਦੀ ਝੜੀ ਲੱਗੀ ਰਹਿੰਦੀ ਹੈ, ਇੰਨੀ ਸੁੰਦਰ ਬਰਸਾਤ ਹੋ ਰਹੀ ਹੈ।
ਵਰਨ ਵਰਨ ਕੇ ਜਲਦ ਉਦੋਤ,
ਰੰਗਾਂ ਰੰਗਾਂ ਦੇ ਜਿਹੜੇ ਬੱਦਲ ਹੈ ਉਹ ਚੜ ਚੜ ਕੇ ਆਉਂਦੇ ਆ ਅਸਮਾਨ ਵਿਚ, ਤੇ ਬਹੁਤਾ ਹੀ ਜਲ ਬਰਸਾਉਂਦੇ ਹਨ ਧਰਤੀ ਦੇ ਉੱਤੇ।
ਘੋਖਤ ਘਨ ਗਨ ਇਤ ਉਤ ਧਾਵ,
ਔਰ ਬੱਦਲ ਗਰਜਦੇ ਆ, ਕਦੇ ਇਧਰ ਨੂੰ ਚਲੇ ਜਾਂਦੇ ਆ ਵਰਖਾ ਕਰਦੇ, ਕਦੇ ਉਧਰ ਨੂੰ, ਭਾਵ ਬੱਦਲ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪ੍ਰਸੰਨਤਾ ਲੈਣ ਵਾਸਤੇ ਕਦੇ ਕਿਸੇ ਦਿਸ਼ਾ ਵੱਲ ਨੂੰ, ਕਦੇ ਕਿਸੇ ਦਿਸ਼ਾ ਵੱਲ ਨੂੰ ਸਤਿਗੁਰਾਂ ਦੇ ਇਰਦ ਗਿਰਦ ਦੀ ਵਰਖਾ ਵਰਸਾਉਂਦਾ ਫਿਰਦਾ ਹੈ।
ਧਰਾ ਸਜਲ ਕਰ ਆਨੰਦ ਉਪਾਵੈ,
ਔਰ ਸਾਧ ਸਿੰਘ ਜੀ ਧਰਤੀ ਨੂੰ ਸਹਿਤ ਜਲ ਦੇ ਤਰ ਕੀਤਾ ਪਿਆ ਵਰਖਾ ਦੇ ਪਾਣੀ ਨੇ, ਬਹੁਤਾ ਹੀ ਆਨੰਦ ਧਰਤੀ ਦੇ ਅੰਦਰ ਵੀ ਆਨੰਦ ਕੀ, ਧਰਤੀ ਐਨ ਸ਼ਾਂਤ ਹੋ ਗਈ ਹੈ ਜਿਹੜੀ ਤਪੀ ਹੋਈ ਸੀ, ਜਿਹੜੀ ਧਰਤੀ ਜੇਠ ਦੇ ਮਹੀਨਿਆਂ ਦੀ ਤਪਸ਼ ਨਾਲ, ਹੜ੍ਹ ਦੇ ਮਹੀਨਿਆਂ ਦੀ ਤਪਸ਼ ਨਾਲ ਐਨ ਤਪੀ ਪਈ ਸੀ, ਉਸ ਧਰਤੀ ਦੇ ਅੰਦਰ ਵਰਖਾ ਨੇ, ਸਾਵਣ ਮਹੀਨੇ ਦੀ ਰੁੱਤ ਨੇ ਠੰਡ ਵਰਤਾ ਦਿੱਤੀ ਹੈ, ਧਰਤੀ ਨੂੰ ਵੀ ਐਨ ਤਰੋ ਤਾਜ਼ਾ ਕਰ ਦਿੱਤਾ ਹੈ।
ਹਰਿਆਵਲ ਅਵਨੀ ਪਰ ਹੋਈ,
ਧਰਤੀ ਦੇ ਉੱਤੇ ਜਿੱਧਰ ਨੂੰ ਵੀ ਨਿਗਾਹ ਜਾਂਦੀ ਹੈ ਚਾਰੇ ਪਾਸੇ ਹਰਿਆਵਲ ਤਾਂ ਹਰਿਆਵਲ, ਤਾਂ ਹਰਾ ਹਰਾ ਹੀ ਸਾਰੇ ਪਾਸੇ ਨਜ਼ਰ ਆਉਂਦਾ ਹੈ, ਹਰਿਆਵਲਤਾ ਦੇ ਨਾਲ ਸਾਰੀ ਧਰਤੀ ਹਰੀ ਭਰੀ ਹੀ ਨਜ਼ਰ ਆਉਂਦੀ ਹੈ।
ਇੰਦ ਬਦੂ ਵਿਚ ਰਿਤ ਵਿਚ ਜੋਈ,
ਇੰਦ ਬਦੂ ਸਾਧ ਸੰਗਤ ਜੀ ਇਹਨਾਂ ਨੂੰ ਵੀਰ ਵਹੁਟੀਆਂ ਪੁਰਾਣੇ ਸਮਿਆਂ ਦੇ ਵਿਚ ਸਾਡੇ ਕਿਹਾ ਜਾਂਦਾ ਸੀ, ਔਰ ਚੀਚ ਵਹੁਟੀਆਂ ਵੀ ਕਈ ਇਲਾਕਿਆਂ ਦੀ ਬੋਲੀ ਹੈ, ਬਹੁਤ ਛੋਟੀ ਜੀ ਭੂੰਡੀ ਜੀ ਦੀ ਸ਼ਕਲ ਵਿਚ ਹੁੰਦੀ ਹੈ, ਔਰ ਲਾਲ ਸੁਰਖ ਰੰਗ ਜਿਵੇਂ ਸਾਧ ਸੰਗਤ ਜੀ ਆਪਾਂ ਦੇਖਿਆ ਕਿ ਬਹੁਤਾ ਹੀ ਉਹਦੇ ਸਰੀਰ ਦੇ ਉੱਤੇ ਬੜੀ ਸੁੰਦਰ ਉਹਦਾ ਜਿਹੜਾ ਲਾਲ ਰੰਗ, ਔਰ ਕੋਮਲ ਤੋਂ ਕੋਮਲ ਉਹਦੀ ਚਮੜੀ ਹੁੰਦੀ ਹੈ, ਲਾਲ ਸੁਰਖ ਰੰਗ ਹੁੰਦਾ, ਉਹ ਸਾਧ ਸੰਗਤ ਜੀ ਧਰਤੀ ਦੇ ਉੱਤੇ ਨਿਕਲ ਨਿਕਲ ਕੇ ਬਰਸਾਤ ਤੋਂ ਬਾਹਰ, ਬਰਸਾਤ ਤੋਂ ਬਾਅਦ ਬਾਹਰ ਨਿਕਲ ਨਿਕਲ ਕੇ ਆਉਂਦੀਆਂ ਹਨ।
ਮਨੋ ਸਬਿੰਦੂ ਨੀਲ ਉਡੋਨੀ,
ਮਾਨੋ ਕਹਿੰਦੇ ਨੀਲੀ ਧਰਤੀ ਨੇ ਬਿੰਦੀਆਂ ਵਾਲੀ, ਲਾਲ ਬਿੰਦੀਆਂ ਵਾਲੀ ਜਿਹੜੀ ਚਾਦਰ ਹੈ,
ਉਪਰ ਪਹਿਰੀ ਸੁੰਦਰ ਸ਼ੋਨੀ,
ਇਸ ਧਰਤੀ ਨੇ ਬੜੀ ਸੁੰਦਰ ਚਾਦਰੀ ਤਾਣੀ ਹੋਈ ਆਪਣੇ ਉੱਤੇ, ਕਿਉਂਕਿ ਅਸਮਾਨ ਦੀ, ਅਸਮਾਨ ਦਾ ਜਿਹੜਾ ਨੀਲਾ ਭਾਸ਼ ਹੈ ਉਹ ਸਾਰਾ ਧਰਤੀ ਤੇ ਅਕਸ਼ ਪੈਂਦਾ, ਔਰ ਹਰਿਆਵਲਤਾ ਦੇ ਨਾਲ ਚਾਰੇ ਪਾਸੇ ਐਸਾ ਸੁੰਦਰ ਨਜ਼ਾਰਾ, ਮਾਨੋ ਕਹਿੰਦੇ ਨੀਲੀ ਚਾਦਰ ਦੇ ਉੱਤੇ ਲਾਲ ਲਾਲ ਬਿੰਦੀਆਂ ਲੱਗੀਆਂ ਹੋਈਆਂ ਹਨ, ਮਾਨੋ ਕਹਿੰਦੇ ਧਰਤੀ ਦੇ ਉੱਤੇ ਨੀਲੀ ਲਾਲ ਬਿੰਦੀਆਂ ਵਾਲੀ ਚਾਦਰ ਹੀ ਵਿਛੀ ਹੋਈ ਹੈ, ਧਰਤੀ ਨੇ ਉੱਤੇ ਲੈਣਾ ਕੀਤੀ ਹੈ।
ਬਹਿਓ ਪ੍ਰਵਾਹ ਨਦੀ ਬਹੁ ਨਾਰੇ,
ਔਰ ਨਦੀਆਂ ਦੇ ਵਿੱਚ ਬਹੁਤ ਜਲ ਜਿਹੜਾ ਹੈ, ਪਾਣੀ ਜਿਹੜਾ ਭਰ ਭਰ ਕੇ ਨਾਲਿਆਂ ਦੇ ਵਿੱਚ, ਛੋਟੇ ਨਾਲਿਆਂ ਦੇ ਵਿੱਚ ਬਹੁਤ ਪਾਣੀ ਦਾ ਜਿਹੜਾ ਪ੍ਰਵਾਹ ਭਰ ਭਰ ਕੇ ਵਗਦਾ ਹੈ।
ਜਿਤ ਕਿਤ ਵਰਖਾ ਜਲਦ ਧਾਰੇ,
ਔਰ ਸਾਧ ਸਿੰਘ ਜੀ ਜਿੱਧਰ ਕਿੱਧਰ ਵੀ ਜਿਹੜੇ ਬੱਦਲ ਹੈ ਉਹ ਜਲ ਦੀਆਂ ਧਾਰਾਂ ਬਰਸਾ ਰਹੇ ਆ, ਬਹੁਤ ਮੀਂਹ ਪੈਂਦਾ, ਬਰਸਾਤ ਹੁੰਦੀ ਹੈ।
ਸਤਿਗੁਰ ਪੁਰ ਕਰਤਾਰ ਬਿਰਾਜੇ,
ਸਾਧ ਸੰਗਤ ਜੀ ਅੱਜ ਤਾਂ ਸਾਡੀਆਂ ਬਹੁਤ ਵੱਡੀਆਂ ਵੱਡੀਆਂ ਅਣਗਹਿਲੀਆਂ ਦੇ ਕਾਰਨ ਅੱਜ ਦੇ ਸਮੇਂ ਵਿੱਚ ਵਰਖਾ ਵੀ ਬੜੀ ਘੱਟ ਗਈ ਹੈ, ਔਰ ਮੌਸਮ ਦੇ ਅਨੁਸਾਰ ਪੌਣ ਪਾਣੀ ਦਾ ਸੰਤੁਲਨ ਵੀ ਜਿਹੜਾ ਬਦਲਦਾ ਜਾ ਰਿਹਾ, ਉਹਦੇ ਵਿੱਚ ਬਹੁਤ ਵੱਡੀਆਂ ਅਣਗਹਿਲੀਆਂ ਸਾਡੇ ਤੋਂ ਆਏ ਦਿਨ ਹੋ ਰਹੀਆਂ। ਧਰਤੀ ਦੇ ਉੱਤੇ ਪੌਣ ਪਾਣੀ ਅਤੇ ਮੌਸਮ ਨੂੰ ਠੀਕ ਰੱਖਣ ਵਾਸਤੇ ਬਨਸਪਤੀ ਦੀ ਸੰਭਾਲ ਦੀ ਵੱਡੀ ਲੋੜ ਹੈ। ਬਿਰਛਤਾ ਇੱਕ ਪਾਸੇ ਲਾਉਣੇ। ਅਸੀਂ ਤਾਂ ਸਾਧ ਸਿੰਘ ਜੀ ਬਿਰਛਾਂ ਦੀ ਇੰਨੀ ਕਟਾਈ ਕਰ ਦਿੱਤੀ ਕਿ ਧਰਤੀ ਨੂੰ ਸੁੰਨੀ ਕਰ ਦਿੱਤਾ ਬਿਰਛਾਂ ਦੀ ਛਾਂ ਤੋਂ। ਜੇ ਧਰਤੀ ਦੇ ਉੱਤੇ ਬਿਰਛ ਨਹੀਂ ਹੋਣਗੇ ਤਾਂ ਛਾਂ ਕਿੱਥੋਂ ਪ੍ਰਾਪਤ ਹੋਏਗੀ, ਸਾਫ਼ ਹਵਾ ਕਿੱਥੋਂ ਮਿਲੇਗੀ। ਅੱਜ ਤੁਸੀਂ ਵੇਖ ਰਹੇ ਹੋ, ਨਜ਼ਰ ਮਾਰ ਕੇ ਵੇਖੋ ਕਿ ਪ੍ਰਦੂਸ਼ਣ ਇੰਨਾ ਫੈਲ ਗਿਆ। ਕੋਈ ਵਿਰਲਾ ਮਨੁੱਖ ਹੋਏਗਾ ਜਿਹੜਾ ਤੰਦਰੁਸਤੀ ਦਾ ਆਨੰਦ ਮਾਣਦਾ ਨਹੀਂ। ਹਰ ਇੱਕ ਮਨੁੱਖ ਨੂੰ ਕੋਈ ਨਾ ਕੋਈ ਰੋਗ, ਭਿਆਨਕ ਤੋਂ ਭਿਆਨਕ ਬਿਮਾਰੀਆਂ ਲੱਗੀਆਂ ਜਿਨ੍ਹਾਂ ਦਾ ਇਲਾਜ ਹੀ ਨਹੀਂ ਹੋ ਰਿਹਾ। ਕਿੰਨੀ ਕਹਿੰਦੇ ਸਾਇੰਸ ਨੇ ਤਰੱਕੀ ਕਰ ਲਈ ਪਰ ਬਿਮਾਰੀਆਂ ਦਿਨ ਬ ਦਿਨ ਵਧੀ ਜਾਂਦੀਆਂ। ਕਾਰਨ ਕੀ ਹੈ? ਕੁਦਰਤ ਦੇ ਨਾਲ ਛੇੜਛਾੜ ਦਾ ਇਹ ਸਾਰਾ ਖਮਿਆਜ਼ਾ ਸਾਨੂੰ ਭੁਗਤਣਾ ਪੈ ਰਿਹਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਪੜ੍ਹੋ। ਸੱਚੇ ਪਾਤਸ਼ਾਹ ਜਦੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲਦੇ ਹੈ ਤਾਂ ਅਜੇ ਦੋ ਕੁ ਕੋਈ ਸਤਿਗੁਰੂ ਜੀ ਅਨੰਦਪੁਰ ਸਾਹਿਬ ਤੋਂ ਅੱਗੇ ਆਉਂਦੇ ਹੈ ਇਸ ਤਰਫ ਨੂੰ। ਅਨੰਦਪੁਰ ਸਾਹਿਬ ਤੋਂ ਕੁਝ ਸੰਗਤਾਂ ਆਉਂਦੀਆਂ ਤਾਂ ਹਜ਼ੂਰ ਕਹਿੰਦੇ ਭਾਈ ਹੁਣ ਇੱਥੋਂ ਤੁਸੀਂ ਵਾਪਸ ਸ੍ਰੀ ਅਨੰਦਪੁਰ ਸਾਹਿਬ ਚਲੇ ਜਾਓ, ਆਹ ਮਾਇਆ ਲੈ ਜਾਓ, ਸ੍ਰੀ ਅਨੰਦਪੁਰ ਸਾਹਿਬ ਵਿਖੇ ਸਵੱਛ ਜਲ ਦੇ ਖੂਹ ਲਗਵਾਓ, ਬਾਗ ਲਾਓ, ਬਾਗ ਸੁੰਦਰ ਤੋਂ ਸੁੰਦਰ ਬਾਗ ਲਾਓ, ਬਿਰਛ ਲਾਓ। ਫਿਰ ਸਤਿਗੁਰੂ ਜੀ ਅੱਗੇ ਅੱਗੇ ਬਹੁਤ ਥਾਵਾਂ 'ਤੇ ਜਾਂਦੇ ਹੈ ਜਿੱਥੇ ਕੋਲੋਂ ਧਨ ਦੇ ਕੇ ਬਹੁਤ ਬਾਗਾਂ ਦਾ ਨਿਰਮਾਣ ਸਤਿਗੁਰੂ ਜੀ ਨੇ ਕਰਵਾਇਆ, ਬੌਲੀਆਂ ਬਣਵਾਈਆਂ, ਖੂਹ ਲਗਵਾਏ ਸਤਿਗੁਰੂ ਜੀ ਨੇ। ਕਾਰਨ ਕੀ ਸੀ? ਕਿ ਵਾਤਾਵਰਣ ਦੀ, ਅੱਜ ਜਿਹੜੇ ਵਾਤਾਵਰਣ ਦੀ ਸੰਭਾਲ ਦਾ ਹੁੱਕਾ ਲੋਕ, ਦੁਨੀਆਂ ਦੀਆਂ ਸਰਕਾਰਾਂ, ਵੱਡੇ ਵੱਡੇ ਲੋਕ ਦਾਅਵੇ ਕਰਦੇ ਹੈ, ਇਸ ਕੁਦਰਤ ਨੂੰ ਜੇ ਸੰਭਾਲਣ ਦਾ ਪੂਰਨਾ ਪਾਇਆ ਤਾਂ 10 ਸਤਿਗੁਰੂ ਸਾਹਿਬਾਨਾਂ ਨੇ, ਔਰ 10 ਸਤਿਗੁਰੂ ਸਾਹਿਬਾਨਾਂ ਵਿੱਚੋਂ ਵੀ 9ਵੇਂ ਪਾਤਸ਼ਾਹ ਜੀ ਦਾ ਸਭ ਤੋਂ ਵੱਡਾ ਪਰਉਪਕਾਰ ਹੈ ਜਿਨ੍ਹਾਂ ਨੇ ਵਾਤਾਵਰਨ ਨੂੰ ਆਪਣੇ ਸਮੇਂ ਵਿੱਚ ਸੰਭਾਲਣ ਦਾ, ਸੁੰਦਰ ਬਿਰਛ, ਸੁੰਦਰ ਬਾਗ ਲਾਉਣ ਦਾ, ਸਵੱਛ ਪਾਣੀ ਲੋਕਾਂ ਨੂੰ ਦੇਣ ਦਾ, ਵੱਡੇ ਵੱਡੇ ਸਵੱਛ ਜਲ ਦੇ ਸੋਮੇ ਸਤਿਗੁਰੂ ਜੀ ਨੇ ਅੱਗੇ ਤਿਆਰ ਕਰਵਾਏ, ਇਹ ਵੱਡੇ ਪਰਉਪਕਾਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀਤੇ ਆ। ਮੈਂ ਤਾਂ ਕਈ ਵਾਰੀ ਵਿਚਾਰ ਕਰਦਾ ਕਿ ਪੌਣ ਪਾਣੀ ਨੂੰ ਸਵੱਛ ਰੱਖਣ ਦੀ ਲਹਿਰ ਹੀ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਹੋਣੀ ਚਾਹੀਦੀ ਆ, ਜਿਨ੍ਹਾਂ ਨੇ ਐਡੇ ਐਡੇ ਪਰਉਪਕਾਰ ਇਸ ਲੋਕਾਈ ਦੇ ਉੱਤੇ, ਇਸ ਧਰਤੀ ਦੇ ਪੌਣ ਪਾਣੀ ਨੂੰ ਸਵੱਛ ਰੱਖਣ ਲਈ ਐਡੇ ਐਡੇ ਪਰਉਪਕਾਰ ਕੀਤੇ ਆ। ਸੋ ਸਾਧ ਸੰਗਤ ਜੀ, ਐਸੀਆਂ ਮਹਾਨ ਬਖਸ਼ਿਸ਼ਾਂ ਸਤਿਗੁਰਾਂ ਨੇ, ਬਾਗ ਲਾਏ, ਪਾਣੀ ਦੇ ਸੋਮੇ ਖੂਹ ਬੌਲੀਆਂ ਸਾਨੂੰ ਦਿੱਤੇ, ਔਰ 6ਵੇਂ ਸਰੂਪ ਵਿੱਚ ਵੀ ਤੁਸੀਂ ਪੜ੍ਹਿਆ ਕਿੰਨੇ ਸੁੰਦਰ ਸੁੰਦਰ ਬਾਗ। ਕੀਰਤਪੁਰ ਸਾਹਿਬ 7ਵੇਂ ਪਾਤਸ਼ਾਹ ਜੀ ਨੇ ਬਾਗ ਲਾਇਆ, ਉਹਦਾ ਨਾਮ ਹੀ 9 ਲੱਖਾਂ ਬਾਗ ਸੀ। ਸਾਧ ਸੰਗਤ ਜੀ, ਇੰਨੇ ਸੁੰਦਰ ਫਲ, ਇੰਨੇ ਸੁੰਦਰ ਉਹਦੇ ਅੰਦਰ ਬਿਰਛਾਂ ਦੀਆਂ ਕਿਸਮਾਂ ਕਿ 9-9 ਮਾਸੇ ਦੇ ਲੌਂਗ ਲੱਗਦੇ, ਔਰ 14-14 ਸਰਸਾਈਆਂ ਦੀਆਂ ਹਰੜਾਂ ਉੱਥੇ ਲੱਗਦੀਆਂ ਸਨ। ਐਡਾ ਵੱਡਾ ਦਵਾਖਾਨਾ ਖੋਲ੍ਹਿਆ, ਜਾਨਵਰਾਂ ਨੂੰ ਕੋਮਲਤਾ ਦੇ ਘਰ ਵਿੱਚ ਆ ਕੇ ਚਿੜੀਆ ਘਰ ਸਤਿਗੁਰੂ ਗੁਰੂ ਹਰਰਾਏ ਸਾਹਿਬ ਜੀ ਨੇ ਸਥਾਪਿਤ ਕੀਤਾ। ਕਿੱਡੇ ਕਿੱਡੇ ਪਰਉਪਕਾਰ ਸਤਿਗੁਰੂ ਮਹਾਰਾਜ ਜੀ ਨੇ ਸਾਡੇ ਉੱਤੇ ਕੀਤੇ ਆ। ਸੋ ਭਾਈ, ਸਾਨੂੰ ਲੋੜ ਹੈ ਇਹਨਾਂ ਗੁਰ ਇਤਿਹਾਸਾਂ ਵਿੱਚੋਂ ਸਿੱਖਿਆ ਲਈਏ, ਆਪਣੇ ਪੌਣ ਨੂੰ ਸ਼ੁੱਧ ਰੱਖਣ ਵਾਸਤੇ ਵੱਧ ਤੋਂ ਵੱਧ ਬਿਰਛ ਲਗਾਓ। ਹਰ ਘਰ ਵਿੱਚ ਜਗ੍ਹਾ ਹੀ ਹੁੰਦੀ ਹੈ, ਸ਼ਹਿਰਾਂ ਵਿੱਚ ਭਾਵੇਂ ਜਗ੍ਹਾ ਦੀ ਘਾਟ ਹੈ, ਪਰ ਘੱਟ ਤੋਂ ਘੱਟ ਜਗ੍ਹਾ ਵੀ ਹੋਵੇ ਤਾਂ ਵੀ ਸਤਿਗੁਰਾਂ ਦੀ ਯਾਦ ਵਿੱਚ ਆਪਾਂ ਨੂੰ ਬਿਰਛ ਵੱਧ ਤੋਂ ਵੱਧ ਲਾਉਣੇ ਚਾਹੀਦੇ ਆ। ਧਰਤੀ ਨੰਗੀ ਨਾ ਰਹੇ ਬਿਰਛਾਂ ਦੀ ਛਾਂ ਤੋਂ ਬਿਨਾਂ। ਜਿੰਨੇ ਬਿਰਛ ਲੱਗਣਗੇ ਉਨਾ ਹੀ ਸਾਧ ਸੰਗਤ ਜੀ ਵਾਤਾਵਰਨ ਸਵੱਛ ਰਹੇਗਾ, ਜਿੰਨੀ ਹਵਾ ਸਵੱਛ ਰਹੇਗੀ ਓਨਾ ਹੀ ਸਾਨੂੰ ਸਵੱਛ ਨਿਰਮਲ ਜਲ ਮਿਲੇਗਾ, ਕਿਉਂਕਿ ਆਕਾਸ਼ ਵਿੱਚੋਂ ਵਰਖਾ ਤਦ ਹੀ ਆਉਣੀ ਹੈ ਨਾ ਜੇ ਥੱਲੇ ਬਿਰਛ ਹੈ, ਬਿਰਛਾਂ ਦੀ ਖਿੱਚ ਨਾਲ, ਪੌਣ ਪਾਣੀ ਸਾਫ਼ ਹੋਣ ਨਾਲ। ਸੋ ਇਸ ਕਰਕੇ ਸਵੱਛ ਪੌਣ ਅਤੇ ਪਾਣੀ ਤੋਂ ਬਿਨਾਂ ਨਿਰੋਗ ਅਤੇ ਤੰਦਰੁਸਤ ਸਾਡੇ ਸਰੀਰ ਨਹੀਂ ਰਹਿ ਸਕਦੇ। ਇਸ ਲਈ ਇਹ ਸਤਿਗੁਰੂ ਜੀ ਨੇ ਸਾਨੂੰ ਪੂਰਨੇ ਪਾ ਕੇ ਆਗਿਆ ਕੀਤੀ ਹੈ। ਗੁਰਬਾਣੀ ਵਿੱਚ ਵੀ ਸਤਿਗੁਰੂ ਜੀ ਨੇ ਬਹੁਤ ਸੁੰਦਰ ਥਾਂ ਥਾਂ ਗੁਰਬਾਣੀ ਦੇ ਵਿੱਚ ਬਿਰਛਾਂ ਦਾ ਜ਼ਿਕਰ ਕੀਤਾ, ਔਰ ਸਾਡੇ ਉੱਤੇ ਕਿੱਡੀਆਂ ਵੱਡੀਆਂ ਰਹਿਮਤਾਂ ਕੀਤੀਆਂ। ਅੱਜ ਵੀ ਸਾਨੂੰ ਮਿਸਾਲਾਂ ਮਿਲਦੀਆਂ ਕਿ ਫਲਾਣੇ ਪਿੱਪਲ ਥੱਲੇ ਸਤਿਗੁਰੂ ਜੀ ਬੈਠੇ, ਫਲਾਣੇ ਬੋਹੜ ਥੱਲੇ ਸਤਿਗੁਰੂ ਜੀ ਨੇ ਦਰਸ਼ਨ ਦਿੱਤੇ, ਫਲਾਣੇ ਬਿਰਛ ਥੱਲੇ ਟਾਹਲੀ ਦੇ ਥੱਲੇ ਸਤਿਗੁਰੂ ਜੀ ਨੇ ਦੀਦਾਰ ਦਿੱਤੇ। ਬਦਕਿਸਮਤੀ ਸਾਡੀ ਕਿ ਅਸੀਂ ਇਤਿਹਾਸਕ ਗੁਰੂ ਕੇ ਰੁੱਖਾਂ ਨੂੰ ਵੀ ਜੜ੍ਹਾਂ ਤੋਂ ਪੁੱਟ ਕੇ ਲਾਂਭੇ ਕਰ ਦਿੱਤਾ। ਇਹ ਸਾਡੀ ਅਗਿਆਨਤਾ, ਸਾਡੀ ਬੇਸਮਝੀ ਦੇ ਨਾਲ ਅਸੀਂ ਆਪਣੇ ਇਤਿਹਾਸ ਨੂੰ ਆਪਣੇ ਹੱਥੀਂ ਹੀ ਉਸ ਦਾ ਵੱਡਾ ਨੁਕਸਾਨ ਕੀਤਾ। ਸੋ ਸਾਧ ਸਿੰਘ ਜੀ, ਇਹਨਾਂ ਗੁਰ ਇਤਿਹਾਸਾਂ ਤੋਂ, ਸ਼ੁਭ ਸਿੱਖਿਆਵਾਂ ਤੋਂ ਸਾਨੂੰ ਪ੍ਰੇਰਨਾ ਲੈਣ ਦੀ ਲੋੜ ਹੈ, ਆਪਣੇ ਆਪ ਨੂੰ ਸੰਭਾਲਣ ਦੀ ਲੋੜ ਹੈ। ਗੁਰਸਿੱਖ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਉੱਠ ਕੇ ਤਲਾਵਾਂ ਦੇ ਕਿਨਾਰੇ ਬੈਠ ਕੇ ਗੁਰਬਾਣੀ ਦਾ ਸਿਮਰਨ ਕਰਦੇ, ਨਿਤਨੇਮ ਕਰਦੇ ਸਨ। ਔਰ ਬਿਰਛਾਂ ਦੇ ਕਿਨਾਰੇ ਬਿਰਛਾਂ ਦੇ ਮੁੱਢਾਂ ਨਾਲ ਢੋ ਲਾ ਲਾ ਕੇ ਗੁਰਸਿੱਖਾਂ ਨੇ ਨਿਤਨੇਮ ਕਰਨਾ। ਗੁਰਬਾਣੀ ਵਿੱਚ ਵੀ ਆਉਂਦਾ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਾਨ ਮੁੱਖ ਸੱਚਾ ਨਾਉ, ਤਿੰਨਾਂ ਗੁਰਸਿੱਖਾਂ ਦੀ ਦਰਿਆਵਾਂ ਨਾਲ, ਪਾਣੀ ਦੇ ਸੋਮਿਆਂ ਨਾਲ ਵੱਡੀ ਮਿੱਤਰਤਾ ਹੈ ਕਿ ਉਹਨਾਂ ਦੇ ਕਿਨਾਰਿਆਂ ਤੇ ਇਸ਼ਨਾਨ ਕਰਕੇ ਮਨ ਵਿੱਚ ਵੀ ਔਰ ਮੁੱਖ ਵਿੱਚ ਵੀ ਉਹਨਾਂ ਦੇ ਵਾਹਿਗੁਰੂ ਦਾ ਨਾਮ ਹੈ। ਐਸੀ ਸਤਿਗੁਰੂ ਜੀ ਨੇ ਸਾਡੇ ਉੱਤੇ ਮਹਾਨ ਬਖਸ਼ਿਸ਼ਾਂ ਕੀਤੀਆਂ। ਸੋ ਸਾਧ ਸੰਗਤ ਜੀ, ਸਮਾਂ ਨਹੀਂ ਅੱਗੇ ਜਾਣ ਦੀ ਆਗਿਆ ਦਿੰਦਾ,